गुरु नानक अंगद गुरु अमरदास पद वंद रामदास अर्जन गुरु अर श्री हर गोविंद हरे राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जिन जीते पंच विकार तिन संतन को वंदना सिर चरणन परतार एक अंकारा सतगुरु तिहे प्रसाद सच हो वाहे गुरु जी की फतेह विघ्न विनाशन सोय वाहे गुरु जी की फतेह विघ्न विनाशन सो
वाहे गुरु साहेब जियो दोहरा बार 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 को बारद बरसत बृंद पिखत बहार उदार को नित श्री हर गोविंद बार 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 को
वाहेगुरु जी का खालसा वाहेगुरु जी की फतेह परम सत्कार योग गुरु खालसा साध संगत जी गुरु महाराज की कृपा नाल रहमत बख्शिश नाल अमृत वेले तो सुंदर दीवान सज रहा है गुरबाणी शुरू सतगुरु साहब जी प्रकाश सेवा हुई है कल तो श्री अखंड पाठ प्रारंभ है प्रवाह जारी है अमृत वेलो तो आप सिख संत हाजरियां पर दिया होया गुरबाणी का पाठ सब गुरबाणी का कीर्तन श्रवण करके लाहा लै रहे सी कीर्तन तो बाद अपा गुरु हर गोबिंद साहिब जी का चल रहा इतिहास विच प्रसंग पढ़ रहे हां जिस तरह आप जी श्री करतारपुर साहब विखे पहुंचे इथे तरह तरह के कौतुक किते ओ प्रसंग आप पिछे सरवण कर रहे सी कल दे इतिहास विच जिवें शाहजहां ने एक उमरा पठान पहाड़ी राजे उपर मवासी जान के उन्हों जितन वास्ते फतेह करन वास्ते काबू जा मारन वास्ते भेज दिता सी पर पहाड़ी राजे दियां जिहड़ियां फौजां ऐसियां सन जिन्हां ने इहदी फौज दे ते पठान दे छक्के छुड़ा दिते सारे भगौड़े होके भज आए जदों इह अमरा पठान शाहजहां दे सामने होया है बड़िया नेत्रकारा लाइया भी तेन कोई शर्म नहीं आती है उतों हार के हूं मेरे अगे आ खड़ोता है जा निकल मेरी सभा कशहरी तो बाहर एहोजे डरपोक गपौड़े गिदर तो की कराना है इस तरह धक्के मार के बाहर कढ़वा दिता है ਫਿਰ ਅਮਰਾਵ ਪਠਾਨ ਨੇ ਦੇਖਿਆ ਹਰ ਪਾਸੇ ਸ਼ਾਹਜਹਾਂ ਦਾ ਰਾਜ ਭਾ ਗਈ ਹੈ, ਮੈਨੂੰ ਕਿਹਨੇ ਰੱਖਣਾ ਹੈ, ਕਿਹਨੇ ਬਾਂਹ ਫੜਨੀ ਹੈ। ਸਭ ਪਾਸੇ ਤਨਾਸਾ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨ ਛਣ ਚੱਲ ਆਇਆ ਹੈ, ਪਰ ਫਿਰ ਵੀ ਜਿਵੇਂ ਕਹਾਵਤ ਬਣੀ ਹੋਈ ਹੈ ਨਾ ਵੀ ਇੱਕ ਵਾਰੀ ਉਹ ਥਾਣੇਦਾਰ ਨੀ ਕਹਿੰਦੇ, ਉਹ ਥਾਣੇਦਾਰ ਦਾ ਭਾਰ ਢੋਇਆ, ਯਾਨੀ ਗਧੀ, ਉਹ ਗਧਿਆਂ ਚ ਨਾ ਰਲੇ। ਹੁਣ ਰਾਵ ਸੀ, ਇਹਨੂੰ ਹੰਕਾਰ ਸੀ, ਭਾਵੇਂ ਭੱਜ ਗਈ ਹੈ, ਪਰ ਆਪਣੇ ਆਪ ਨੂੰ ਤਾਂ ਸਮਝਦਾ ਹੀ ਸੀ ਨਾ ਵੀ ਮੈਂ ਉਹੀ ਹੈ। ਇੱਥੇ ਵੀ ਆ ਕੇ ਹੰਕਾਰ ਚ ਜਣਾਉਣ ਲੱਗਿਆ, ਮਹਾਰਾਜ ਨੇ ਹੰਕਾਰ ਗਰਭ ਨਿਵਾਰੀ, ਹੰਕਾਰ ਨਿਵਰਤ ਗੁਰੂ ਹੈ। ਉਹ ਆਪਣੀ ਮੌਜ ਵਿਚ ਪਰਚੇ ਰਹੇ ਦੇ ਵਿਚ ਝੱਕ ਹੀ ਨਾ, ਜਿਵੇਂ ਹਮਾਊ ਪੰਛੀ, ਹਮਾਊ ਰਾਜਾ ਵੀ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿਚ ਆਇਆ ਸੀ, ਇਹਦਾ ਵੀ ਰਾਜ ਭਾਵੇਂ ਖੁਸ ਗਿਆ ਸੀ, ਪਰ ਹੰਕਾਰ ਤਾਂ ਨੀ ਨਸਿਆ ਹੋਇਆ ਸੀ ਦੂਰ, ਹੰਕਾਰ ਤਾਂ ਉਹੀ ਸੀ। ਉਹ ਹੰਕਾਰ ਦੀ ਨਿਵਰਤੀ ਕਰਨ ਵਾਸਤੇ ਗੁਰੂ ਅੰਗਦ ਸਾਹਿਬ ਜੀ ਹਮਾਊ ਰਾਜੇ ਵੱਲ ਨੀ ਪਛਾਕੇ ਹੀ ਨਹੀਂ ਸੀ, ਬੱਚਿਆਂ ਨਾਲ ਹੀ ਖੇਲੀ ਗਏ, ਉਹਨਾਂ ਨਾਲ ਹੀ ਪਰਚੇ ਰਹੇ। ਇਹ ਦੇਖ ਕੇ ਔਖਾ ਜਾ ਹੋਇਆ, ਦੇਖੋ ਮੈਂ ਇਹਨਾਂ ਦੀ ਹਜ਼ੂਰੀ ਵਿਚ ਚੱਲ ਕੇ ਆਇਆ, ਇਹ ਝਾਕੇ ਨਹੀਂ ਹੈ, ਮਾਰਾ ਕਿਰਪਾਨ ਗਲ ਵੱਢਦੇ ਆ, ਫਿਰ ਇਹਨਾਂ ਨੂੰ ਪਤਾ ਚੱਲੇ ਮੈਂ ਕਿਵੇਂ ਨਰਾਦਰੀ ਕਰੀ ਦੀ ਹੈ ਕਿਸੇ ਦੀ। ਗੁਰੂ ਅੰਗਦ ਸਾਹਿਬ ਜੀ ਨੇ ਫਿਰ ਉਸੇ ਵੇਲੇ ਮੁੱਖ ਕਰਕੇ ਕਿਹਾ ਵੀ ਜਿੱਥੇ ਕਿਰਪਾਨ ਮਾਰਨੀ ਸੀ ਉੱਥੋਂ ਤੋਂ ਭਜੇ ਹੈ ਤੂੰ, ਇੱਥੇ ਹੁਣ ਕਿਰਪਾਨਾ ਦਿਖਾਉਣਾ ਤੇ ਮਾਰਨਾ ਚਾਹੁੰਦਾ ਹੈ। ਮੇਰੇ ਪੈਰੀ ਪਿਆਸ ਸੀ, ਕਹਿੰਦਾ ਸੀ ਕਿ ਮਹਾਰਾਜ ਤੁਹਾਡੇ ਗੁਰੂ ਨਾਨਕ ਸਾਹਿਬ ਦੀ ਰਾਜ ਭਾਗ ਦੀ ਬਖਸ਼ਿਸ਼ ਕੀਤੀ ਹੋਈ ਉਹ ਜਾ ਰਹੀ ਹੈ, ਉਹਨਾਂ ਨੇ ਕਿਹਾ ਸੀ ਪੁਸ ਦਰ ਪੁਸ ਰਾਜ ਭਾਗ ਹੋਵੇਗਾ, ਇਹ ਤਾਂ ਦੂਜੀ ਪੀੜ੍ਹੀ ਮਹਾਰਾਜ ਚੱਲਿਆ ਜਾ ਰਿਹਾ ਹੈ, ਇਹਦਾ ਕਾਰਨ ਕੀ ਹੈ। ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਜਿੰਨਾ ਚਿਰ ਤੁਸੀਂ ਨਿਆਂ ਕਰੋਗੇ ਉਨਾ ਚਿਰ ਰਾਜ ਭਾਗ ਰਹੇਗਾ, ਜਦੋਂ ਅਨਿਆਂ ਕਰਨ ਲੱਗ ਜਾਓਗੇ ਤਾਂ ਕਰਨ ਲੱਗ ਜਾਓਗੇ ਫਿਰ ਨਹੀਂ, ਤੇ ਤੂੰ ਹੁਣ ਆਪਣੇ ਵੱਲ ਹੀ ਦੇਖ ਵੀ ਇਹੋ ਜਿਹਾ ਤੂੰ ਗੱਦੀ ਤੇ ਬੈਠਾ ਸੀ, ਉਸ ਤੋਂ ਬੈਠਣ ਤੋਂ ਬਾਅਦ ਤੂੰ ਇਹੋ ਜਿਹਾ ਰਿਹਾ, ਬਦਮਾਸ਼ੀਆਂ ਕਰਨ ਲੱਗ ਗਿਆ ਨਾ, ਮਨਮਾਨੀਆਂ ਕਰਨ ਲੱਗ ਪਿਆ, ਹੁਣ ਫਿਰ ਜਾਣਾ ਹੀ ਸੀ ਕਲਾ ਵਰਤ ਕੇ, ਤੂੰ ਵਿਵਚਾਰੀ ਹੋ ਗਿਆ ਹੈ। ਇਸ ਕਰਕੇ ਗੁਰੂ ਨੇ ਕਲਾ ਵਰਤਾ ਦਿੱਤੀ ਤੇ ਤੋ ਰਾਜ ਭਾਗ ਖੋ ਲਿਆ ਹੈ। ਕਹਿਣ ਲੱਗਾ ਜੀ ਅੱਗੇ ਵਾਸਤੇ ਮੈਂ ਸਭ ਕੁਝ ਛੱਡਿਆ ਛਡਾਇਆ ਕੰਨ ਫੜਦਾ ਹਾਂ, ਸਹੀ ਚੱਲਾਂਗਾ, ਕਿਰਪਾ ਕਰ ਦੇ। ਉਹ ਜੋ ਸ਼ਰਨ ਆਵੇ ਕੰਠ ਲਾਵੇ। ਗੁਰੂ ਅੰਗਦ ਸਾਹਿਬ ਜੀ ਨੇ ਫਿਰ ਕਿਹਾ ਵੀ ਚੰਗਾ ਹੁਣ ਤੂੰ ਬਾਹਰ ਵਿਦੇਸ਼ ਵੱਲੀ ਚਲਾ ਜਾ, ਅਵਸਥਾਨ ਵੱਲੀ, ਉਧਰੋਂ ਥੋੜੀ ਬਹੁਤੀ ਫੌਜ ਇਕੱਠੀ ਕਰਕੇ ਦਿੱਲੀ ਤੇ ਤਾਵਾ ਕਰ, ਗੁਰੂ ਨਾਨਕ ਸਾਹਿਬ ਤੇਰੀ ਸਹਾਇਤਾ ਕਰਨਗੇ, ਦੁਬਾਰਾ ਰਾਜ ਭਾਗ ਦਾ ਮਾਲਕ ਬਣ ਜਾਏਗਾ। ਇਸੇ ਤਰ੍ਹਾਂ ਹੀ ਹੋਇਆ ਸੀ ਇਤਿਹਾਸ ਵਿਚ ਵੀ, ਫਿਰ ਦੁਬਾਰਾ ਰਾਜ ਭਾਗ ਦਾ ਮਾਲਕ ਬਣ ਗਿਆ ਸੀ। ਇਸ ਤਰ੍ਹਾਂ ਹੀ ਹੁਣ ਜਿਹੜਾ ਪਠਾਨ ਅਮਰਾਵ ਹੈ, ਇਹ ਵੀ ਗੁਰੂ ਦੀ ਸ਼ਰਨ ਤਾਂ ਆਇਆ ਪਰ ਹੰਕਾਰ ਹੈ, ਗੁਰੂ ਹਰਗੋਬਿੰਦ ਸਾਹਿਬ ਹੰਕਾਰ ਨਿਵਿਰਤ ਕਰਨ ਵਾਸਤੇ ਇਹਦੇ ਵੱਲ ਝੱਕ ਹੀ ਨਹੀਂ ਸੀ। ਫਿਰ ਇਹਨੇ ਵੀ ਹਮਾਊ ਰਾਜੇ ਵਾਂਗ ਕਿਹਾ, ਅੰਦਰ ਕਿਹਾ ਵੀ ਮੈਂ ਕਿਰਪਾਨ ਮਾਰਾਂ ਗਲ ਵੱਢਦੇ ਹਾਂ ਅਸੀਂ ਗੁਰੂ ਦਾ। ਫਿਰ ਇਹਨਾਂ ਨੂੰ ਪਤਾ ਚੱਲੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਝਟਪਟ ਕਹਿਣ ਲੱਗੇ ਵੀ ਜਿੱਥੇ ਕਿਰਪਾਨ ਚਲਾਉਣੀ ਸੀ ਉੱਥੇ ਤਾਂ ਚਲਾਈ ਨਹੀਂ ਹੈ, ਇੱਥੇ ਹੁਣ ਕਿਰਪਾਨ ਮਾਰਨਾ ਚਾਹੁੰਦਾ ਹੈ। ਉਹ ਜਿੱਥੇ ਬੈਰੀ ਆ ਉਹ ਤਾਂ ਜਿਹੜੇ ਚਲ ਜੰਗ ਯੁੱਧ ਵਿਚ ਤੈਨੂੰ ਹੀ ਮਾਰਨਗੇ, ਇੱਥੇ ਦੇ ਸੁੱਖ ਹੋਣਗੇ। ਜਿਹੜੇ ਰੱਬ ਦੇ ਫਕੀਰ ਹੈ ਜੇ ਉਹ ਕ੍ਰੋਧਵਾਨ ਹੋ ਜਾਣ ਉਹ ਤਾਂ ਦੋਹਾਂ ਲੋਕਾਂ ਦੇ ਸੁੱਖ ਖੋ ਲੈਂਦੇ ਹੈ। ਇਸ ਕਰਕੇ ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਰੱਬ ਦਾ ਘਰ ਹੈ, ਫਕੀਰਾਂ ਦਾ ਘਰ ਹੈ, ਇੱਥੇ ਕਿਰਪਾਨਾਂ ਦਿਖਾਉਣੀਆਂ, ਹੰਕਾਰ ਜਣਾਉਣੇ, ਹੰਕਾਰੀਆਂ ਨੂੰ ਦੁੱਖ ਭੁੱਖ ਹੈ, ਤੱਡਾ ਘਰ ਘਰ ਮੰਗਾਏ, ਇਹ ਹੈ ਗੁਰੂ ਕਾ ਸਿਧਾਂਤ। फिर चरणी पै गया मारा मैं भूल गया गलती हो गई। इस करके गुरु हरगोबिंद साहब जी कहन लगे चंगा जे गलती मंदा है इंसान भुलंद सब को भुल गुरु करता रही है भी चंगा रह जाए थे। ये अठे पैर गुरु महाराज नूं चेते रखदा है जदों सामने आउंदे उदों हथ जोड़ के सलामा करदा बड़ी श्रद्धा जनाउंदा है। लोग दिनां तों बाद गुरु हरगोबिंद साहब जी फिर दयालु कृपालू होके कहण लगे वी अमरावा जा अपने घरे बैठ ते गुरु नानक साहब कृपा करनगे अगे नालों भी ज्यादा महान हो जाएगा। ਸ਼ਰਧਾ ਧਾਰ ਕੇ ਬਚਨ ਮੰਨ ਕੇ ਘਰੇ ਪਰਤ ਗਿਆ ਹੈ। ਹੁਣ ਮਨਾਂ ਨੂੰ ਪ੍ਰੇਰਨ ਵਾਲੇ ਤਾਂ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਰੂਪ ਆਪ ਹੈ। ਸ਼ਾਹਜਹਾਂ ਦੇ ਮਨ ਨੂੰ ਪ੍ਰੇਰਨਾ ਕਰ ਦਿੱਤੀ। ਉਹਦੇ ਮਨ ਦੇ ਵਿਚ ਇਸ ਤਰ੍ਹਾਂ ਫੁਰਨਾ ਉੱਠਿਆ ਆ ਕਚਹਿਰੀ ਵਿਚ ਬੈਠਾ ਦੂਜੇ ਅਹਿਲਕਾਰਾਂ ਨੂੰ ਕਹਿਣ ਲੱਗਿਆ ਵੀ ਅਮਰਾਵ ਪਠਾਨ ਹੈ ਤਾਂ ਬੜਾ ਚੰਗਾ ਤਕੜਾ ਸੀ ਪਰ ਕਈ ਵਾਰੀ ਐਸੀ ਗੱਲਬਾਤ ਹੋ ਜਾਂਦੀ ਹੈ ਵੀ ਭਜਣਾ ਹੀ ਪੈਂਦਾ ਭਗੌੜੇ ਹੋਣੇ ਪੈਂਦਾ। ਉਹ ਵੀ ਭਜਿਆ ਸੀ ਪਹਿਲਾਂ ਤਾਂ ਉਹਨੇ ਕਾਫੀ ਜੰਗ ਜਿੱਤ ਕੇ ਦਿੱਤੇ ਕਾਫੀ ਕੰਮ ਕਰਦਾ ਰਿਹਾ ਹੁਣ ਵੀ ਉਹਦੀ ਬੜੀ ਬੇਦਵੀ ਹੋ ਗਈ ਨਰਾਤਰੀ ਹੋ ਗਈ ਹੈ ਉਹਨੂੰ ਸੱਦ ਲਈਏ। ਉਹ ਸਾਥੀਆਂ ਨੇ ਕਿਹਾ ਜੀ ਹਾਂ ਉਹਨੂੰ ਦੁਬਾਰਾ ਇੱਥੇ ਬੁਲਾਉਣਾ ਚਾਹੀਦਾ ਉਹਦੇ ਤੇ ਉਹਨੂੰ ਬਿਰਾਜਮਾਨ ਕਰਨਾ ਚਾਹੀਦਾ। ਫਿਰ ਘਰੋਂ ਬੁਲਾ ਲਿਆ ਹੈ ਵੀ ਅਪਮਾਨ ਹੋਇਆ ਜਾਣ ਕੇ ਉਸਨੂੰ ਉੱਚਾ ਅਹੁਦਾ ਜ਼ਿਆਦਾ ਵੱਡਾ ਦੇ ਦਿੱਤਾ ਹੈ। ਫਿਰ ਇਹ ਪਠਾਨ ਜਾਣਦਾ ਸੀ ਵੀ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਕਲਾ ਵਰਤਾਈ ਹੈ ਨਹੀਂ ਤਾਂ ਧੱਕੇ ਮਾਰ ਕੇ ਜਿਹਨੂੰ ਕੱਢਿਆ ਹੋਏ ਮੁੜ ਕੇ ਉਹਨੂੰ ਕਿਹੜਾ ਗੱਦੀ ਤੇ ਬਿਠਾਉਂਦਾ ਹੈ। ਫਿਰ ਇਸ ਤਰ੍ਹਾਂ ਉੱਚੇ ਅਹੁਦੇ ਨੂੰ ਪ੍ਰਾਪਤ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਣ ਗਾਉਂਦਾ ਹੈ ਕਹਿੰਦੇ ਮਹਾਰਾਜ ਤੁਸੀਂ ਇਹ ਕਿਰਪਾ ਕਰ ਦਿੱਤੀ ਜਿਵੇਂ ਬਾਣੀ ਵਿਚ ਲਿਖਿਆ ਗਰੀਬ ਨਵਾਜ ਮੁਹੱਈਆ ਮੇਰਾ ਮੱਥ ਹੈ ਛਤਰਤਾ ਹੈ ਜਾਂ ਕਿ ਸ਼ੋਰ ਜਗਤ ਕੋ ਲਾਗੈ ਤਾਂ ਪੁਰ ਤੂੰ ਹੀ ਟਰੈ ਉੱਚੋ ਨੀਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਵੀ ਪਰਮੇਸ਼ਰ ਐਸਾ ਹੈ ਇੱਛਾ ਤੋਂ ਉੱਚ ਕਰ ਦਿੰਦਾ ਕਿਸੇ ਤੋਂ ਡਰਦਾ ਨਹੀਂ ਹੈ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਰਨ ਪਿਆ ਜਾਣ ਕੇ ਇਸ ਨੂੰ ਫਿਰ ਮਹਾਨ ਉੱਚਾ ਕਰ ਦਿੱਤਾ ਹੈ ਦੁਬਾਰਾ ਰਾਜ ਭਾਗ ਦਾ ਮਾਲਕ ਬਣਾ ਦਿੱਤਾ ਹੈ। ਇਸ ਤਰ੍ਹਾਂ ਇਹ ਪ੍ਰਸੰਗ ਆਪਾਂ ਕੱਲ ਸੁਣਿਆ ਸੀ। ਫਿਰ ਸਾਉਣ ਦਾ ਮਹੀਨਾ ਚੜ ਗਿਆ ਹੈ ਬੱਦਲ ਬਰਸ ਰਹੇ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਤਰ੍ਹਾਂ ਤਰ੍ਹਾਂ ਦੇ ਫਿਰ ਇੱਥੇ ਵਿਲਾਸ ਕਰ ਰਹੇ ਹੈ ਬਾਗ ਦੇ ਵਿਚ ਬੈਠ ਕੇ ਤਰ੍ਹਾਂ ਤਰ੍ਹਾਂ ਦੇ ਫੁੱਲ ਦੇਖਦੇ ਮੈਂ ਉਹ ਸਿੱਖ ਸੂਰਮ ਵੀਰਾਂ ਸਹਿਤ ਬਾਗ ਵਿਚ ਹੀ ਦੀਵਾਨ ਲਾ ਕੇ ਸਭ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹੈ। ਅੱਜ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਸੀ ਮਨ ਲਾ ਕੇ ਸੁਣੀਏ ਜੀ
ਬਾਰ 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 ਕੋ
ਸਾਉਣ ਦਾ ਮਹੀਨਾ ਉਹ ਚੜ੍ਹਨ ਕਰਕੇ ਕਵੀ ਜੀ ਕਹਿ ਰਿਹਾ ਬਾਰ ਬਾਰ ਕੀ ਮੁੜ ਮੁੜ ਕੇ ਪਰ ਕੀਏ ਸ੍ਰੇਸ਼ਟ ਬਾਰ ਕੀਏ ਜਿਹੜਾ ਜਲ ਹੈ
ਬਾਰਦ ਬਰਸਤ ਬ੍ਰਿੰਦ
ਬਾਰਦ ਕੀਏ ਜਿਹੜੇ ਬੱਦਲ ਹਨ ਬ੍ਰਿੰਦ ਕੀਏ ਬਹੁਤਾ ਹੀ ਬਰਸਤ ਕੀਏ ਬਰਸਾਉਂਦੇ ਹਨ ਪਰ ਮੁੜ ਮੁੜ ਕੇ ਜਿਹੜੇ ਬੱਦਲ ਹੈ ਸ੍ਰੇਸ਼ਟ ਪਾਣੀ ਬਰਸਾਉਂਦੇ ਬਹੁਤਾ ਬਾਰਿਸ਼ ਪਾਉਂਦੇ ਹਨ ਬਹੁਤਾ ਮੀਂਹ ਪਾਉਂਦੇ ਹਨ ਬੱਦਲ
ਵਿਖਤ ਬਹਾਰ ਉਦਾਰ ਕੋ
ਹਾਂ ਜਦੋਂ ਬਹੁਤੀ ਮੋਹਲੇ ਤਾਰ ਬਾਰਿਸ਼ ਹੁੰਦੀ ਹੈ ਤੇ ਉਸ ਬਹਾਰ ਨੂੰ ਨਿੱਕੀਆਂ ਨਿੱਕੀਆਂ ਕਣੀਆਂ ਜਿਹੀਆਂ ਪੈਣੀਆਂ ਭੂਰ ਜਿਹੀ ਲੱਗਣੀ ਠੰਡੀ ਠੰਡੀ ਹਵਾ ਜੀ ਚੱਲਣੀ ਉਹਨੂੰ ਕਹਿੰਦੇ ਵੀ ਬਹਾਰ ਲੱਗੀ ਹੋਈ ਹੈ। ਇਸ ਤਰ੍ਹਾਂ ਐਸੀ ਜਿਹੜੀ ਬਹਾਰ ਹੈ ਨਿੱਕੀ ਨਿੱਕੀ ਕਣੀਆਂ ਬੂੰਦਾ ਬਾਂਦੀ ਹੋ ਰਹੀ ਠੰਡੀ ਠੰਡੀ ਹਵਾ ਚੱਲ ਰਹੀ ਉਸ ਬਹਾਰ ਨੂੰ ਸਤਿਗੁਰੂ ਦੇਖ ਰਹੇ ਨੇ।
ਨਿਤ ਸ੍ਰੀ ਹਰਗੋਬਿੰਦ
ਹਮੇਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਵੇਖਦੇ ਹਨ
ਜੋ ਪਈ ਬਾਰ ਤਰਵਰ ਸਰਵਰ ਪਾਰ ਖਰੇ
ਇਸ ਤਰ੍ਹਾਂ ਜਿਹੜੇ ਸਰੋਵਰ ਹਨ, ਤਲਾਹ ਹਨ, ਉਹਨਾਂ ਉੱਪਰ ਕਹਿੰਦੇ ਸ੍ਰੇਸ਼ਟ ਦਰਖਤ ਖੋਤੇ, ਯਾਨੀ ਫਲਦਾਰ ਦਰਖਤ ਖੜੋਤੇ ਹੋਏ ਹੈ।
ਨਿਰਮਲ ਜਲ ਨਵੀਨ ਸੋ ਭਰੇ।
ਇਸੇ ਤਰ੍ਹਾਂ ਬਾਰਿਸ਼ ਹੋਣ ਕਰਕੇ ਜਿਹੜਾ ਮਹਿੜ ਤੋਂ ਰਹਿਤ ਜਲ ਨਵਾਂ, ਉਹਦੇ ਨਾਲ ਉਹ ਭਰੇ ਹੋਏ ਹੈ ਤਲਾਹ।
ਧਰਾ ਤਰਾਵਤ ਜਹ ਕਹਿ ਪਿਖੀਅਤ।
ਜਿੱਥੇ ਕਿੱਥੇ ਜਿਹੜੀ ਧਰਤੀ ਹੈ ਬੜੀ ਤਰੋਤ ਵਾਲੀ ਵੇਖੀ ਜਾਂਦੀ ਹੈ, ਯਾਨੀ ਹਰ ਪਾਸੇ ਜਿਹੜੀ ਧਰਤੀ ਹੈ ਉਹ ਗਿੱਲ ਸਹਿਤ ਗਿੱਲੀ ਹੀ ਦੇਖੀ ਜਾ ਰਹੀ ਹੈ।
ਹਰ ਆਵਲ ਮੁੱਦ ਦਾਇਕ ਦੇਖੀਅਤ।
ਕਿੱਧਰ ਕਿੱਧਰ ਧਰਤੀ ਤੇ ਜਿਹੜੀ ਹਰਿਆਵਲਤਾ ਬੜੀ ਖੁਸ਼ੀ ਦੇਣ ਵਾਲੀ, ਆਨੰਦ ਦੇਣ ਵਾਲੀ ਦੇਖੀ ਜਾਂਦੀ ਹੈ।
ਕੋਹਕਤ ਕੋਕਿਲ ਕਾਕ ਉਪ ਬਨ ਮੈਂ।
ਆ ਜਿਹੜੇ ਜੰਗਲ ਹਨ, ਬਾਗ ਬਗੀਚੇ, ਉਹਨਾਂ ਵਿਚ ਜਿਹੜੀਆਂ ਕੋਲਾਂ ਹਨ, ਕੁੱਕਾਂ ਮਾਰਦੀਆਂ, ਉੱਚੀ ਉੱਚੀ ਆਵਾਜ਼ ਨਾਲ ਬੋਲਦੀਆਂ ਹਨ।
ਤੜਤਾ ਦਮਕਤ ਬਹੁ ਬਿਦ ਕੰਨ ਮੈਂ।
ਬਦਲਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਨਾਲ ਜਿਹੜੀਆਂ ਬਿਜਲੀਆਂ ਕਹਿੰਦੇ ਕੜਕਦੀਆਂ, ਲਿਸ਼ਕਦੀਆਂ, ਚਮਕਦੀਆਂ ਹਨ।
ਮਧੁਰ ਮਧੁਰ ਉਪਜਤ ਕੰਨ ਘੋਰ।
ਹਾਂ ਜਿਹੜੇ ਬੱਦਲ ਹੈ ਮਿੱਠੀ ਮਿੱਠੀ ਆਵਾਜ਼ ਦੇ ਨਾਲ ਕਨਕੋਰ ਕੀਏ ਗਰਜ ਰਹੇ ਹਨ।
ਠੌਰ ਠੌਰ ਮੋਰਨ ਕੇ ਸ਼ੋਰ।
ਬੱਦਲਾਂ ਦੀ ਗਰਜ ਨੂੰ ਸੁਣ ਕੇ ਥਾਂ ਥਾਂ ਜਿਹੜੇ ਮੋਰ ਉਹਨਾਂ ਦੇ ਸ਼ੋਰ ਸ਼ਰਾਬਾ ਹੋ ਰਿਹਾ, ਉਹ ਬੋਲ ਰਹੇ ਹਨ।
ਇੱਕ ਦਿਨ ਸਤਿਗੁਰ ਸਭਾ ਸੁਹਾਏ।
ਇੱਕ ਦਿਨ ਦੀ ਗੱਲ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਲਾ ਕੇ ਸਭਾ ਵਿਚ ਸੋਭਨੀਕ ਹੋ ਰਹੇ ਸਨ।
ਸਿੱਖ ਮਸੰਦ ਸੁਬਟ ਸਮਦਾਏ।
ਗੁਰੂ ਮਹਾਰਾਜ ਦੀ ਹਜੂਰੀ ਵਿਚ ਬੇਨਤੀ, ਗੁਰੂ ਕੇ ਸਿੱਖ ਮਸੰਦ ਸੂਰਵੀਰ ਵੀ ਬਹੁਤ ਬੈਠੇ ਸਨ।
ਜਥਾ ਸੁਰਨ ਮਹ ਇੰਦਰ ਬਿਰਾਜੈ।
ਜਿਸ ਤਰ੍ਹਾਂ 33 ਕਰੋੜ ਦੇਵਤਿਆਂ ਵਿਚ ਜਿਹੜਾ ਇੰਦਰ ਹੈ ਉਹ ਬਿਰਾਜਦਾ ਹੁੰਦਾ, ਸਜਦਾ ਹੁੰਦਾ ਹੈ।
ਦੂਤ ਕੋ ਦੇਖ ਸੁਧਰਮਾ ਲਾਜੈ।
ਹਾਂ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੀ ਇਧਰ ਸੋਭਾ ਦੀ ਬਾਨ ਦੀ ਦੇਖ ਕੇ ਜਿਹੜਾ ਇੰਦਰ ਹੈ ਉਹ ਵੀ ਕਹਿੰਦੇ ਲੱਜਿਆ ਬਾਨ ਹੁੰਦਾ ਵੀ ਮੇਰੀ ਦੇਵ ਸਭਾ ਵੀ ਐਸੀ ਮਹਾਨ ਨਹੀਂ ਹੈ।
ਗੁਰੂ ਬਦਨ ਕੋ ਸਕਲ ਲੋਕੇ।
ਗੁਰੂ ਕੇ ਸਿੱਖ ਹੈ, ਸੂਰਬੀਰ ਹੈ, ਮਸੰਦ ਹੈ, ਸਾਰੇ ਦੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਦੇ ਸੋਹਣੇ ਚਿਹਰੇ ਵੱਲੀ ਵੇਖ ਰਹੇ ਸਨ।
ਚਲਨ ਅਪਰ ਦਿਸ਼ ਤੇ ਦ੍ਰਿਗ ਰੋਕੇ।
ਆਪਣੇ ਨੇਤਰਾਂ ਨੂੰ ਹੋਰ ਪਾਸੇ ਤੋਂ ਚੱਲਣ ਵਾਸਤੇ, ਹੋਰ ਪਾਸੇ ਜਾਣ ਤੋਂ ਰੋਕ ਰਹੇ, ਇੱਕ ਟੱਕ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰੀ ਜਾ ਰਹੇ ਸਨ।
ਮੁਸਕਾਵਤ ਸਭ ਕੀ ਦਿਸ਼ ਹੇਰੈ।
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਥੋੜਾ ਥੋੜਾ ਹੱਸਦੇ ਹੋਏ ਸਾਰਿਆਂ ਦੀ ਤਰਫ ਹੀ ਨਜ਼ਰ ਲਾ ਕੇ ਦੇਖ ਰਹੇ।
ਕਿਰਪਾ ਕਟਾਖਨ ਤੇ ਨਿਤ ਪ੍ਰੇਰ।
ਕਿਰਪਾ ਦੇ ਕਟਾਖ ਨਾਲ, ਮੇਹਰ ਭਰੀ ਤੱਕਣੀ ਦੇ ਨਾਲ ਸਾਰਿਆਂ ਨੂੰ ਕਹਿੰਦੇ ਇਸ ਤਰ੍ਹਾਂ ਪ੍ਰੇਰਦੇ ਹਨ।
ਚੰਦ ਬਦਨ ਤੇ ਸੁਦਾ ਸਮਾਨੀ।
ਪੂਰਨਮਾਸੀ ਦੇ ਚੰਦਰਮਾ ਵਰਗੇ ਮੁੱਖ ਤੋਂ ਅੰਮ੍ਰਿਤਮਈ ਵਰਗੇ ਬਚਨ।
ਕਬ ਕਬ ਕਰਤ ਉਚਾਰਨ ਬਾਣੀ।
ਕਦੇ ਗੁਰੂ ਮਹਾਰਾਜ ਉਪਦੇਸ਼ ਰੂਪ ਜਿਹੜੀ ਬਾਣੀ ਉਚਾਰਨ ਕਰਦੇ, ਯਾਨੀ ਸਿੱਖਿਆ ਦਿੰਦੇ।
ਕਹਿਤ ਭਏ ਪਾਵ ਸੁਰਤ ਨੀਕੀ।
ਹਾਂ ਦੀਵਾਨ ਵਿਚ ਬੈਠੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਵੀ ਸਿੱਖ ਸੂਰਵੀਰ ਮਸੰਦੋ, ਹੁਣ ਜਿਹੜੀ ਇਹ ਬਰਸਾਤ ਰੁੱਤ ਹੈ, ਸਾਉਣ ਦਾ ਮਹੀਨਾ ਬੜਾ ਚੰਗਾ ਹੈ।
ਅਬ ਸਰਤਾ ਤਟ ਹੋਏ ਰਮਣੀ ਕੀ।
ਇਹ ਵੇ ਹੁਣ ਨਦੀ ਦਾ ਕਿਨਾਰਾ ਹੋਵੇ, ਉੱਥੇ ਤਾਂ ਜਿਹੜੀ ਬਰਸਾਤ ਬਹੁਤ ਚੰਗੀ ਸੋਹਣੀ ਲੱਗੇਗੀ।
ਬਹਿ ਪ੍ਰਵਾਹ ਬੇਗ ਕੇ ਸੰਗ।
ਨਦੀ ਦੇ ਵਿਚ ਜਿਹੜਾ ਪ੍ਰਵਾਹ ਬੜੀ ਤੇਜ਼ੀ ਨਾਲ ਚੱਲਦਾ ਹੋਵੇਗਾ।
ਬ੍ਰਿੰਦ ਉਠੰਤ ਉਤੰਗ ਤੁਰੰਗ ਤਰੰਗ।
ਪਾਣੀ ਦੇ ਪ੍ਰਵਾਹ ਕਰਕੇ ਉੱਚੇ ਉੱਚੇ ਜਿਹੜੇ ਤਰੰਗ ਹੈ ਉਹ ਉੱਠਦੇ ਹੋਣਗੇ, ਛੱਲਾਂ ਉੱਠਦੀਆਂ ਹੋਣਗੀਆਂ, ਲਹਿਰਾਂ ਉੱਠਦੀਆਂ ਹੋਣਗੀਆਂ।
ਤਟ ਉੱਚੇ ਕਰ ਦਮ ਨਹਿ ਜੋਏ।
ਇਹ ਜਿੱਥੇ ਉੱਚਾ ਕਿਨਾਰਾ ਹੋਵੇਗਾ, ਜਿੰਨੀ ਮਰਜ਼ੀ ਬਾਰਿਸ਼ ਪੈ ਜਾਵੇ ਉੱਥੇ ਕੋਈ ਚਿੱਕੜਨਕਾਰਾ ਨਹੀਂ ਹੋਵੇਗਾ।
ਤਹਾ ਅਖੇਰ ਬ੍ਰਿਤੀ ਭੀ ਹੋਏ।
ਉੱਚਾ ਸਥਾਨ ਹੋਣ ਕਰਕੇ ਭਾਵੇਂ ਕਿੰਨੀ ਬਾਰਿਸ਼ ਪੈ ਜਾਵੇ ਉੱਥੇ ਜੀਵਾਂ ਦੀ ਕਲਿਆਣ ਕਰਨ ਲਈ ਸ਼ਿਕਾਰ ਬ੍ਰਿਤੀ ਵੀ ਹੋ ਜਾਏ।
ਪਰਖੋ ਗਿਆਨ ਪ੍ਰਥਮ ਜਿਨ ਪੇਖੈ।
ਸਭਾ ਵਿਚ ਬੈਠਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਇਹੋ ਜਿਹਾ ਉੱਚਾ ਅਸਥਾਨ ਕੋਈ ਵੇਖੋ ਪਰਖੋ ਜਿਹਨੇ ਕੋਈ ਪਹਿਲਾਂ ਵੇਖਿਆ ਹੋਵੇ।
ਚੜ੍ਹੈ ਅਖੇਰ ਬ੍ਰਿਤੀ ਜਿਸ ਵੇਖੈ।
ਜਿਹੜੇ ਉੱਚੇ ਅਸਥਾਨ ਵਿਚ ਜਾ ਕੇ ਆਪਾਂ ਸ਼ਿਕਾਰ ਬ੍ਰਿਤੀ ਲਈ ਵੀ ਚੜ ਸਕੀਏ, ਸ਼ਿਕਾਰ ਵੀ ਕਰ ਸਕੀਏ ਜੀਵਾਂ ਦੀ ਕਲਿਆਣ ਲਈ।
ਨਦੀ ਬਿਪਾਸਾ ਕੋ ਅਸ ਤੀਰ।
ਵਿਆਸਾ ਨਦੀ ਦਾ ਐਸਾ ਕੋਈ ਕਿਨਾਰਾ।
ਬਸ ਹੈ ਕਿਤਕ ਦਿਨ ਮੈਂ ਦਿਨ ਲੇ ਭਟ ਪੀਰ।
ਸਿੱਖ ਸੂਰ ਵੀਰ ਹੈ ਸਾਰਿਆਂ ਨੂੰ ਨਾਲ ਲੈ ਕੇ ਉੱਥੇ ਕੁਝ ਕੁ ਦਿਨ ਆਪਾਂ ਬਰਸਾਤ ਵਿਚ ਵਸੀਏ ਰਹੀਏ।
ਤਬ ਇਕ ਸਿੱਖ ਬੋਲਿਓ ਕਰ ਬੰਦ।
ਦੀਵਾਨ ਵਿਚੋਂ ਸੁਣ ਕੇ ਤਦੋਂ ਇਕ ਸਿੱਖ ਦੋਵੇਂ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਬੋਲਿਆ।
ਮਹਾਰਾਜ ਜਿਮ ਚਹ ਆਨੰਦ।
ਗੁਰੂ ਹਰਗੋਬਿੰਦ ਸਾਹਿਬ ਜਿਵੇਂ ਬਰਸਾਤ ਰੁੱਤ ਵਿਚ ਤੁਸੀਂ ਆਨੰਦ ਮਾਨਣਾ ਚਾਹੁੰਦੇ ਹੋ।
ਤੀਰ ਬਿਪਾਸਾ ਕੇ ਸਭ ਗ੍ਰਾਮ।
ਮਹਾਰਾਜ ਜਿਹੜੇ ਵਿਆਸਾ ਨਦੀ ਦੇ ਕਿਨਾਰੇ ਉਪਰ ਸਾਰੇ ਗ੍ਰਾਮ ਹਨ।
ਤਹਾ ਦਾਸ ਰਾਵਰ ਕੇ ਧਾਮ।
ਮਹਾਰਾਜ ਇਕ ਗ੍ਰਾਮ ਦੇ ਵਿਚ ਦਾਸ ਦਾ ਵੀ ਘਰ ਹੈਗਾ।
ਬਾਗੇ ਨਾਮ ਕਹੈ ਤਿਸ ਥਾਨਾ।
ਮਹਾਰਾਜ ਉਸ ਸਥਾਨ ਦਾ ਜਿਹੜਾ ਨਾਮ ਹੈ ਬਾਗੇ ਕਰਕੇ ਕਿਹਾ ਜਾਂਦਾ ਹੈ।
ਉਚਿਤ ਆਪ ਕੇ ਜਥਾ ਬਖਾਨਾ।
ਜਿਸ ਤਰ੍ਹਾਂ ਤੁਸੀਂ ਕਿਹਾ ਨਾ ਵੀ ਕੋਈ ਉੱਚਾ ਥਾਂ ਹੋਵੇ ਉੱਥੇ ਚਿੱਕਰਗਾਰਾ ਨਹੀਂ ਹੋਵੇਗਾ, ਉਸੇ ਤਰ੍ਹਾਂ ਸ਼ਿਕਾਰ ਬਿਰਤੀ ਵੀ ਹੋਏਗੀ, ਉਹ ਮਹਾਰਾਜ ਆਪ ਜੀ ਦੇ ਯੋਗ ਅਸਥਾਨ ਹੈ।
ਕਰ ਦਮ ਅਲਪ ਹੋਤ ਥਲ ਉੱਚਾ।
ਜਿੰਨੀ ਮਰਜ਼ੀ ਬਾਰਿਸ਼ ਪੈਂਦੀ ਰਹੇ ਕਹਿੰਦੇ ਥੋੜਾ ਜਿਹਾ ਚੱਕਰ ਹੁੰਦਾ ਗਾਰਾ ਹੁੰਦਾ ਕਿਉਂਕਿ ਥਾਂ ਬਹੁਤ ਉੱਚਾ ਹੈ।
ਕਰੋ ਅਖੇਰ ਬ੍ਰਿਤ ਹੈ ਮੂਚਾ।
ਬੜਾ ਚੰਗਾ ਸਥਾਨ ਆ ਉੱਥੇ ਕਹਿੰਦੇ ਸ਼ਿਕਾਰ ਬਿਰਤੀ ਵੀ ਤੁਸੀਂ ਕਰ ਸਕਦੇ ਹੋ।
ਵਹਿ ਸਮੀਪ ਪ੍ਰਵਾਹ ਬਿਪਾਸਾ।
ਪਿਆਸਾ ਨਦੀ ਉਹਦੇ ਨੇੜੇ ਕਹਿੰਦੇ ਪ੍ਰਵਾਹ ਬੜਾ ਚੰਗਾ ਚੱਲਦਾ ਹੈ।
ਕਰੋ ਬਿਲੋਕਨ ਬੈਸ ਤਮਾਸ਼ਾ।
ਫਿਰ ਉੱਥੇ ਵਿਆਸਾ ਨਦੀ ਦੇ ਕਿਨਾਰੇ ਬੈਠ ਕੇ ਤਰ੍ਹਾਂ ਤਰ੍ਹਾਂ ਦੇ ਚੋਜ ਵੇਖੋ।
ਬਿਬਦ ਬਿਦਨ ਕੇ ਬਹੁਤ ਵਿਨੋਦ।
ਤਰ੍ਹਾਂ ਤਰ੍ਹਾਂ ਦੇ ਤਮਾਸ਼ੇ ਵੇਖੋ, ਤਰ੍ਹਾਂ ਤਰ੍ਹਾਂ ਦੇ ਜਿਹੜੇ ਆਨੰਦਦਾਇ ਕੌਤਕ ਹਨ।
ਬਿਲ ਸਹਰਾਵਰ ਪਿਖੋ ਪਰਿਓਦ।
ਮਹਾਰਾਜ ਬਿਲਸੋ ਕੀ ਮਾਣ ਭੋਗੋ ਤੇ ਆਕਾਸ਼ ਵਿਚ ਜਿਹੜੇ ਬੱਦਲ ਉਹਨਾਂ ਨੂੰ ਤੱਕੋ।
ਕਿਰਪਾ ਕਰੋ ਸੋ ਥਾਨ ਤੁਮਾਰਾ।
ਆਓ ਜਿਹੜਾ ਉੱਚਾ ਸਥਾਨ ਹੈ ਨਾ ਬਾਗੇ ਕੋਲ ਉਹ ਤੁਹਾਡਾ ਹੀ ਹੈ, ਤੁਸੀਂ ਜਾ ਕੇ ਕਿਰਪਾ ਕਰ ਦੇਵੋ।
ਦਾਸਨ ਦੇਹ ਦਰਸ਼ਨ ਨੇ ਸਤਾਰਾ।
ਸਾਨੂੰ ਦਾਸਾਂ ਨੂੰ ਦਰਸ਼ਨ ਦੇ ਕੇ ਸਾਡਾ ਪਾਰ ਉਤਾਰਾ ਕਰੋ।
ਸਿੱਖ ਕੋ ਬਾਕ ਸਕਲ ਸੁਣ ਲਇਓ।
ਜਿਹੜਾ ਬਾਗੇ ਪਿੰਡ ਦੇ ਨੇੜੇ ਵਿਚ ਰਹਿਣ ਵਾਲਾ ਸੀ ਉਸ ਸਿੱਖ ਦਾ ਗੁਰੂ ਮਹਾਰਾਜ ਨੇ ਬਚਨ ਤਾਂ ਭਾਵੇਂ ਧਿਆਨ ਨਾਲ ਸੁਣ ਲਿਆ ਹੈ।
ਮੋਨ ਰਹੇ ਨਹਿ ਉੱਤਰ ਦਿਓ।
ਸੁਣ ਕੇ ਚੁੱਪ ਹੀ ਰਹੇ ਹੈ, ਕੋਈ ਜਵਾਬ ਤਾਂ ਦਿੱਤਾ ਨੀ, ਹਾਂ ਨਾ ਕੋਈ ਨੀ ਕਹੀ।
ਅਪਰ ਸਿੱਖ ਨੇ ਬਾਹਰ ਬਖਾਨਾ।
ਕੋਈ ਹੋਰ ਗੁਰੂ ਕਾ ਸਿੱਖ ਸੀ, ਉਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫਿਰ ਕਿਹਾ।
ਏਕ ਸਥਾਨ ਭਲੋ ਮੈਂ ਜਾਣਾ।
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਚੰਗਾ ਅਸਥਾਨ ਮੈਨੇ ਜਾਣਿਆ।
ਮਹਾਰਾਜ ਚਾਹਤ ਚਿਤ ਜੈਸੇ।
ਗੁਰੂ ਮਹਾਰਾਜ ਜੀ ਜਿਹੋ ਜਿਹਾ ਉੱਚਾ ਸਥਾਨ ਤੁਸੀਂ ਚਿਤ ਵਿਚ ਚਾਹੁੰਦੇ ਹੋ ਨਾ।
ਸਕਲ ਰੀਤ ਕਹਿ ਸੁੰਦਰ ਤੈਸੇ।
ਉਹ ਮਹਾਰਾਜ ਸਭ ਤਰ੍ਹਾਂ ਦੀ ਰੀਤੀ ਕਰਕੇ ਉਹ ਸਥਾਨ ਸੋਹਣਾ ਹੀ ਕਿਹਾ ਜਾਂਦਾ ਹੈ।
ਉੱਚੋ ਬਹੁ ਨਿਤ ਪੰਕ ਬਹੀਨਾ।
ਉਹ ਜਿਹੜਾ ਥਾਂ ਬਹੁਤ ਉੱਚਾ ਹਮੇਸ਼ਾ ਚਿੱਕੜਗਾਰੇ ਤੋਂ ਰਹੇ ਤੈ।
ਤਰੈ ਬਿਪਾਸਾ ਨੀਰ ਨਵੀਨਾ।
ਹੇਠਾਂ ਜਿਹੜੀ ਵਿਆਸਾ ਨਦੀ ਹੈ ਉਹਦੇ ਵਿਚ ਨਵਾਂ ਪਾਣੀ ਚੱਲਦਾ ਹੈ।
ਬਸ ਹੈ ਲੋਕ ਥੋਰੇ ਕਰ ਮੇਲਾ।
ਐਵੇਂ ਮਹਾਰਾਜ ਉਹ ਵਿਆਸਾ ਨਦੀ ਦੇ ਕਿਨਾਰੇ ਉਪਰ ਥੋੜੇ ਜੇ ਲੋਕ ਮਿਲ ਜੁਲ ਕਰਕੇ ਨਿਵਾਸਾ ਕਰਦੇ।
ਗ੍ਰਾਮ ਨਾਮ ਤਿਸ ਕਾ ਕਹਿਤ ਰੋਹੇਲਾ।
ਜਿਹੜਾ ਉਹ ਕਹਿੰਦੇ ਵਿਆਸਾ ਨਦੀ ਦੇ ਕਿਨਾਰੇ ਉਪਰ ਪਿੰਡ ਹੈ ਨਾ, ਉਸ ਦਾ ਨਾਮ ਰੋਹੇਲਾ ਕਰਕੇ ਕਹਿੰਦੇ।
ਕਰੋ ਅਖੇਰ ਬ੍ਰਿਤ ਮਨ ਭਾਈ।
ਫਿਰ ਉੱਚਾ ਸਥਾਨ ਹੈ ਮਹਾਰਾ, ਉੱਥੇ ਮਨ ਭਾਉਂਦੀ ਸ਼ਿਕਾਰ ਬਿਰਤੀ ਵੀ ਕਰੋ।
ਬੈਠੇ ਭਿਖ ਹੋ ਨਦੀ ਜਲ ਜਾਈ,
ਜਦੋਂ ਤੁਸੀਂ ਤੁਹਾਡਾ ਜੀ ਕਰੇ ਵਿਆਸਾ ਨਦੀ ਦੇ ਕਿਨਾਰੇ ਉੱਪਰ ਬੈਠ ਜਾਓ ਤੇ ਪਾਣੀ ਦਾ ਪ੍ਰਵਾਹ ਚੱਲਦਾ ਭਿਖੋ ਮੌਜ ਨਾਲ।
ਤੇ ਸਮ ਕਰਦ ਮਹੀਨ ਸਥਾਨ,
ਮਹਾਰਾ ਉਹਦੇ ਬਰਾਬਰ ਚਿੱਕੜ ਤੋਂ ਬਗੈਰ ਜਿਹੜਾ ਅਸਥਾਨ ਹੈ।
ਤੀਰ ਵਿਪਾਸਾ ਰੁਚਰ ਨ ਆਨ,
ਹੋਰ ਕੋਈ ਜਿਹੜਾ ਸਥਾਨ ਹੈ ਮਹਾਰਾ ਵਿਆਸਾ ਦੀ ਨਦੀ ਦੇ ਕਿਨਾਰੇ, ਕੁਛ ਸੁੰਦਰ ਹੈ ਨੀ, ਸੋਹਣਾ ਹੈ ਨੀ ਜਿਹੋ ਜਿਹਾ ਉਹ ਹੈ।
ਉਚਿਤ ਆਪ ਕੇ ਕਰੋ ਵਿਨੋਦ,
ਉਹ ਮਹਾਰਾ ਸਥਾਨ ਆਪ ਜੀ ਦੇ ਯੋਗ ਹੈ, ਉੱਥੇ ਜਾ ਕੇ ਆਪ ਵਿਨੋਦ ਕਰੋ, ਆਨੰਦਾਇਕ ਕੌਤ ਕਰੋ।
ਆਵੇ ਲੋਕ ਬਾਰ ਖੰਤ ਪਯੋ,
ਸੋਹਣ ਮਹੀਨੇ ਦੀ ਬਾਰਿਸ਼ ਦਾ ਮੌਕਾ ਹੈ, ਉੱਥੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੇ ਕੋਈ ਲੀਲ ਹੈ, ਬਾਰਿਸ਼ ਦੇਖੋ, ਬੱਦਲ ਬਰਸਦੇ ਤੱਕੋ।
ਅਪਰ ਸਿੱਖ ਸੁਣ ਕਰ ਤਬ ਕਹਿਓ,
ਹੋਰ ਜਿਹੜੇ ਸਿੱਖ ਬੈਠੇ ਸਨ ਉਹਨਾਂ ਨੇ ਵੀ ਸੁਣ ਕੇ ਉਹ ਫਿਰ ਇਉਂ ਕਿਹਾ ਹੈ,
ਨਿਸ਼ਚੈ ਸ਼ੁਭ ਸਥਾਨ ਸੋ ਲਹਿਓ।
ਆਏ ਭਰੋਸੇ ਨਾਲ ਹੀ ਅਸੀਂ ਕਹਿ ਰਹੇ ਹਾਂ, ਜਿਹੜਾ ਇਹ ਸਿੱਖ ਨੇ ਕਿਹਾ ਨਾ, ਉਹ ਇਹ ਸਥਾਨ ਬੜਾ ਸੋਹਣਾ ਹੀ, ਅਸੀਂ ਵੀ ਵੇਖਿਆ, ਬਹੁਤ ਉੱਚਾ ਹੈ ਤੇ ਬਹੁਤ ਸੋਹਣਾ ਮਨਮੋਹਣਾ ਹੈ।
ਸ੍ਰੀ ਹਰਗੋਬਿੰਦ ਸੁਣ ਸਭ ਜਾਣਾ,
ਆਓ ਸਵੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਉਹ ਜਾਣ ਲਿਆ ਹੈ।
ਗਮਨ ਤਹਾਂ ਕੋ ਮਨ ਮਹਿ ਭਾਨਾ,
ਮਨ ਦੇ ਵਿੱਚ ਪਾਇਆ ਵੀ ਜਿੱਥੇ ਸਿੱਖ ਕਹਿ ਰਹੇ ਉਧਰ ਨੂੰ ਹੁਣ ਚਲੇ ਜਾਈਏ।
ਸ੍ਰੀ ਗੁਰ ਦਿੱਤਾ ਨਿਕਟ ਨਿਹਾਰਾ,
ਉਹ ਸਵੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭਾ ਵਿੱਚ ਬੈਠਿਆ ਆਪਣੇ ਵੱਡੇ ਸਪੁੱਤਰ ਗੁਰੂ ਦਿੱਤਾ ਜੀ ਨੂੰ ਵੇਖਿਆ ਹੈ।
ਪਰਮ ਪ੍ਰੇਮ ਤੇ ਬਾਕ ਉਚਾਰਾ,
ਕੀ ਪ੍ਰੇਮ ਪਿਆਰ ਕਰਦੇ ਆ, ਸ੍ਰੀ ਗੁਰਦਿੱਤਾ ਜੀ ਨੂੰ ਬਚਨ ਕਿਹਾ।
ਗੋਇੰਦ ਵਾਲ ਆਪ ਚੱਲ ਜਾਵੋ,
ਸਾਡੇ ਸਪੁੱਤਰ ਸ੍ਰੀ ਗੁਰਦਿੱਤਾ ਜੀ ਆਪ ਹੁਣ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਚਲੇ ਜਾਓ।
ਮਿਲਹੋ ਕੁਟੰਬ ਮੋਦ ਮਨ ਪਾਵੋ,
ਉੱਥੇ ਸਾਰਾ ਪਰਿਵਾਰ ਕਹਿੰਦੇ ਟਿਕਿਆ ਹੋਇਆ, ਤੁਸੀਂ ਮਿਲ ਕੇ ਉੱਥੇ ਆਨੰਦ ਖੁਸ਼ੀਆਂ ਪੈਦਾ ਕਰੋ।
ਨਿਜ ਮਾਤਾ ਆਰ ਪ੍ਰਾਤਨ ਸੰਗ,
ਜਿਹੜੀ ਮਾਤਾ ਦਮੋਦਰੀ ਹੈ, ਹੋਰ ਜਿਹੜੇ ਤੁਹਾਡੇ ਭਰਾ ਹੈ, ਸੂਰਜ ਮੱਲ ਹੈ, ਅਨੀ ਰਾਏ ਹੈ, ਤੇਗ ਅਟਲ ਰਾਏ, ਤੇਗ ਬਹਾਦਰ ਹੈ, ਉਹਨਾਂ ਨਾਲ ਮਿਲ ਜੁਲ ਕੇ।
ਸੋ ਤੋ ਵਹੇਰਨ ਚਾਹਤ ਅੰਗ,
ਤੁਹਾਡੀ ਜਿਹੜੀ ਮਾਤਾ ਹੈ ਤੁਹਾਡੇ ਸਰੀਰ ਨੂੰ ਦੇਖਣਾ ਚਾਹੁੰਦੀ ਹੈ, ਕੋਲ ਦੇਖਣਾ ਚਾਹੁੰਦੀ ਹੈ।
ਫਿਰਨ ਵਹਿਰ ਬਰਖਾ ਰੁੱਤ ਮਾਹੀ,
ਸ੍ਰੀ ਗੁਰਦਿੱਤਾ ਹੁਣ ਬਾਰਿਸ਼ ਦੀ ਰੁੱਤ ਹੈ, ਜਿਹੜਾ ਕੋਈ ਬਾਹਰ ਇਧਰ ਉਧਰ ਫਿਰਨਾ ਤੁਰਨਾ ਵਿਚਰਨਾ ਹੈ।
ਦੇਖਮ ਹੈ ਸਭ ਬਿਦ ਸੁਖ ਨਾਹੀ,
ਤੁਹਾਡੇ ਲਈ ਪੁੱਤਰ ਔਖਾ ਹੈ, ਕਿਸੇ ਤਰ੍ਹਾਂ ਕਹਿੰਦੇ ਸੁਖ ਨਹੀਂ ਹੈ, ਕੋਈ ਯੋਗ ਨਹੀਂ ਹੈ।
ਅਰ ਤੁਰਕਨ ਸੋ ਵਧਿਓ ਬਖੇਰਾ,
ਬਾਕੀ ਸੁਪੁੱਤਰ ਗੁਰਦਿੱਤਾ ਸਾਡਾ ਮੁਸਲਮਾਨਾਂ ਨਾਲ ਬੜਾ ਝਗੜਾ ਰਗੜਾ ਵਧਿਆ ਹੋਇਆ।
ਆਏ ਪਰ ਹੈ ਕਿਤ ਜੰਗ ਕਨੇਰਾ,
ਕਿਤੇ ਕਹਿੰਦੇ ਜੰਗ ਬਹੁਤਾ ਆ ਪਵੇਗਾ, ਜੰਗ ਸ਼ੁਰੂ ਹੋ ਜਾਵੇਗਾ।
ਅਲਪ ਬੈਸ ਯਾਂ ਤੇ ਸੁਖ ਲੀਜੈ,
ਇਸ ਪੁੱਤਰ ਸ੍ਰੀ ਗੁਰਦਿੱਤਾ ਜੀ ਤੁਹਾਡੀ ਜੀ ਉਮਰ ਛੋਟੀ, ਇਸ ਕਰਕੇ ਆਪਣੀ ਮਾਂ ਕੋਲ ਰਹਿ ਕੇ ਤੁਸੀਂ ਸੁਖ ਲਓ।
ਗੋਇੰਦ ਵਾਲ ਬਾਸ ਕੋ ਕੀਜੈ,
ਹੁਣ ਇਸ ਸਰਕਾਰ ਤਾਰਪੁਰ ਸਾਹਿਬ ਤੋਂ ਚਲੇ ਜਾਓ, ਗੋਇੰਦਵਾਲ ਵੀ ਜਾ ਕੇ ਬਾਸਾ ਕਰ ਲੋ, ਮਾਤਾ ਕੋਲ ਰਹੋ ਆਪਣੇ।
ਪਿਤ ਆਯਸ ਕੋ ਸਿਰ ਸਿਰ ਪਰ ਧਾਰ ਕੈ,
ਉਸ ਵੇਲੇ ਸ੍ਰੀ ਗੁਰਦਿੱਤਾ ਜੀ ਨੇ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਆਗਿਆ ਨੂੰ ਸਿਰ ਤੇ ਧਰ ਕੇ ਖਿੜੇ ਮੱਥੇ ਮੰਨ ਕੇ,
ਹੱਥ ਬੰਦ ਬੰਧਨ ਪਦ ਕਰ ਕੈ,
ਦੋਵੇਂ ਹੱਥ ਜੋੜ ਕੇ ਚਰਣਾ ਤੇ ਨਮਸਕਾਰ ਕੀਤੀ
ਹੈ। ਤਿਆਰ ਪਰ ਭਇਓ ਅਰੂੜ,
ਉਸੇ ਵੇਲੇ ਘੋੜਾ ਤਿਆਰ ਸੀ, ਸ੍ਰੀ ਗੁਰਦਿੱਤਾ ਜੀ ਉਹਦੇ ਤੇ ਚੜ ਗਏ, ਸਵਾਰ ਹੋ ਗਏ।
ਸਮਝ ਗੁਰੂ ਕੋ ਆਸ਼ਾ ਗੂੜ,
ਗੁਰੂ ਹਰਗੋਬਿੰਦ ਸਾਹਿਬ ਦੇ ਆਸ਼ੇ ਨੂੰ ਸਮਝ ਲਿਆ ਜੋ ਗੁੱਜਿਆ, ਵੀ ਗੁਰੂ ਮਹਾਰਾਜ ਸਾਨੂੰ ਆਪਣੇ ਕੋਲ ਹੁਣ ਇਸ ਸਮੇਂ ਰੱਖਿਆ ਨਹੀਂ ਚਾਹੁੰਦੇ, ਕਿਉਂਕਿ ਉੱਥੇ ਜੰਗ ਜੁਦ ਹੋ ਜਾਣਾ ਹੈ।
ਸੰਗ ਸੂਰ ਇਕਾਦਸ ਕਰੇ,
11 ਕੁ ਜਿਹੜੇ ਸੂਰ ਵੀਰ ਘੋੜਾ ਸਵਾਰ ਹੈ ਉਹ ਆਪਣੇ ਨਾਲ ਲੈ ਲੈਣਾ ਕੀਤੇ।
ਪਹੁੰਚਣ ਹਿਤ ਤੂਰਨ ਮਗ ਪਰੇ,
ਗੋਇੰਦਵਾਲ ਸਾਹਿਬ ਪਹੁੰਚ ਜਾਈਏ, ਜਿਸ ਕਰਕੇ ਰਸਤੇ ਵਿੱਚ ਪੈ गए हैं।
गोविंद वाल प्रवेश जाई।
श्री गुरदत्ता जी 11 घोड़ा सवार सूरवीर नाल लेके श्री गोविंदवाल साहब जा पहुंचे।
गुर देश की शुद्ध सकल सुनाई।
अपने माता नू नानकी मरवाही होर जिन्ने अपने भरा सूरवीरवाल गुरु हरगोविंद साहब दी राजी खुशी दी खबर सर जा सुनाई।
प्रातन साथ खेल बो करे।
गोविंदवाल पहुंच के श्री गुरदत्ता जी अपने बाकी भरावां नाल खेलना कर रहे।
मन भाव सुख को नित तारे।
मन नु पौंदे है सुख हमेशा धारण कर रहे है सुख लै रहे है।
श्री हर गोबिंद पे तब त्यार।
श्री गुरदत्ता जी गोविंदवाल साहब नु चले गए उदो बाद गुरु हर गोविंद साहब भी चलन लई त्यार हो गए।
फेरन तीर बिपासा बार।
जेड़ा ब्यासा नदी का किनारा है पानी नु वेखण लई।
बज वायस तब कूच नगारा।
उसे वेले भाई लखा नगारची राही सतगुरु ने कूच का जेड़ा धंसा नगारा बजवा दिता।
भयो सनद बद दल सारा।
नगारे दी चोट नू सुन के जिन्ना दल सी एन त्यार प्रत्यार हो गया है।
कितकन छोरे तुपक तड़ाके।
इन्हां ने ता चलन विच समय खुशी दे विच कई कहिंदे बंदूकां दे तड़ाके छिड़े कट्ठे ही फैर कीते।
सुन दूर लग शब्द सुजा के।
इन्हां बंदूकां दे फैर कहिंदे दूर तक सुने जा रहे।
तत छिन गुर ढिग पैंदे खान।
बंदूकां दे कट्ठे अवैरां दी आवाज सुन के जेड़ा पैंदे खां बड़ी छेती ही।
आयो निज घर ते शुद्ध जान।
वीरपुर छोटे नेड़ी है करतारपुर दे उथों आवाज सुन के बड़ी छेती सतगुरु दे कोला पहुंचा है।
तिसको देखत प्रभु बिचारा।
देखा नू आया देख के गुरु हर गोविंद साहब जी अपने मन दे विच विचारिया है।
इस मूरख के और हंकारा।
पेंदे खाए मूरख है दे मन दे विच बड़ा हंकार जा होया होया।
मम भुज अलंब विजय गुर लेत।
जड़ी मेरिया बाहां दे बल दे करके गुरु हर गोविंद साहब जी जंग युद्ध विच फते प्राप्त कर दे।
शत्रुन ब्रिंद हतों रण खेत।
है कसूर भी बहादुर कहंदे जंग वाले थां बैरियां नू जितदा मारदा।
अब तह जंग पर है गो पारी।
गुरु हर गोविंद साहब जी वेख के विचार रहे है भी हुण जिवें लोहगढ़ दे किले जंग उथे अमृतसर होया भी उहदे नालों भी हुण ज्यादा भारी जंग होना ज्यादा फौजां आउणियां हन।
जेकर होए है संग हमारी।
उथे भी ये साडे नाल ही जंग युद्ध भी शामिल होवेगा।
बहुत गर्व को धर है फेरे।
जंग युद्ध जद के अगे नालों भी ज्यादा हंकार धारेगा ज्यादा फड़ा मारेगा।
गुर की जीत पई बल मेरे।
कहूगा भी मेरे बल करके गुरु हर गोविंद साहब जी जंग युद्ध जद फतेह हुई है। जे मैं ना हुंदा ये जंग फतेह नहीं होना सी।
या ते इस बिन अब के लरी है।
नारा विचार दे भी हंकार दूर करन वास्ते पेंदे खां तो बिना ही कहंदे सीधा ही जंग युद्ध करिए लड़िए।
विजय लेह गन तुरकन हरी है।
बहुते तुरकां नू नाश करके इस तरह दूसरी बार जित प्राप्त कर लईए।
पिम विचार गुर बाक बखाना।
इस तरह दी सोच विचार करके पेंदे खां वली वेख के गुरु हर गोविंद साहिब जी ने बचन कहा।
पेंदे खान रहो घर थाना।
महाराज कहंदे भी पेंदे खां तू अपने घर वाले थां टिकाने रहे।
अब हूं तेरो पयो निकाह।
नाली महाराज कहन लगे भी पेंदे खां हुण तेरा नवा नवा निकाह होया ब्याह होया।
बसो आप बीवी के पाह।
अपने घर दे कोल वाली कोई तू बसया कर उथे रिया कर।
हम हे रह हर तीर बिपासा।
ਅਸੀਂ ਹੁਣ ਇੱਥੋਂ ਚੱਲ ਰਹੇ ਹਾਂ ਤੇ ਬਿਆਸਾ ਨਦੀ ਦਾ ਕਿਨਾਰਾ ਵੇਖਾਂਗੇ, ਪਾਣੀ ਵੇਖਾਂਗੇ।
ਬਰਖਤ ਬਦਰਾ ਆਦਿਕ ਚੁਮਾਸਾ,
ਕਿਉਂਕਿ ਚੁਮਾਸਾ ਸ਼ੁਰੂ ਹੋਇਆ ਜਿਸ ਮਹੀਨੇ ਵਿੱਚ ਬਹੁਤਾ ਪਾਣੀ ਚੋਵੇ ਆ। ਸਾਉਣ ਤੇ ਭਾਦੋ ਦੇ ਮਹੀਨੇ ਨੂੰ ਚੁਮਾਸਾ ਕਿਹਾ ਜਾਂਦਾ ਹੈ। ਕਹਿੰਦੇ ਚੁਮਾਸਾ ਸ਼ੁਰੂ ਹੈ ਤੇ ਬੱਦਲ ਬਰਸ ਰਹੇ ਹੈ।
ਕੇਤਿਕ ਦਿਨ ਹਮ ਤਹਾਂ ਬਿਤਾਵੇ,
ਹਾਂ ਇਸ ਕਰਕੇ ਕੁਝ ਕੁ ਦਿਨ ਅਸੀਂ ਵੀ ਬਿਆਸਾ ਨਦੀ ਦੇ ਕਿਨਾਰੇ ਉਪਰ ਬਜਾਵਾਂਗੇ, ਲੰਘਾਵਾਂਗੇ।
ਦਿਨ ਘਰ ਦਮ ਸੋ ਥਾਨ ਬਤਾਵੇ,
ਹਾਂ ਜਿਹੜੇ ਗੁਰੂ ਕੇ ਸਿੱਖ ਕਹਿੰਦੇ ਉਹ ਜਿਹੜਾ ਅਸਥਾਨ ਹੈ ਦੱਸ ਰਹੇ ਵੀ ਬਿਨਾਂ ਚਿੱਕੜ ਤੋਂ ਉੱਥੇ ਗਾਰਾ ਨਹੀਂ ਹੁੰਦਾ ਹੈ।
ਪਰੇ ਘਰ ਲੋ ਲੇ ਤੋ ਲੇ ਬੁਲਾਈ,
ਵੀ ਕੋਈ ਜੰਗ ਜੋ ਦਾ ਕੰਮ ਆ ਵੀ ਪਿਆ ਸਾਡੀ ਮੌਜ ਹੋਈ ਤੈਨੂੰ ਬੁਲਾ ਵੀ ਲਵਾਂਗੇ।
ਤਬ ਲੋ ਸਦਨ ਬਸੋ ਸੁਖ ਪਾਈ,
ਚਿਰ ਤੂੰ ਕਿਧਰ ਜਾਣਾ ਕਿਧਰ ਫਿਰੇਗਾ, ਕਹਿੰਦੇ ਸੁਖ ਪਾ ਕੇ ਆਪਣੇ ਘਰ ਵਿਚ ਹੀ ਰਹਿ।
ਹੱਥ ਜੋਰ ਕਹਿ ਪੈਂਦੇ ਖਾਨ,
ਹਾਂ ਉਸ ਵੇਲੇ ਪੈਂਦੇ ਖਾਂ ਹੱਥ ਜੋੜ ਕੇ ਕਹਿਣ ਲੱਗਿਆ ਹੈ,
ਮੈਂ ਕਿਮ ਬਸੋ ਆਪਣ ਘਰ ਥਾਨ,
ਆਪਣੇ ਘਰ ਵਾਲੇ ਥਾਂ ਵਿਚ ਮਾਰਾ ਮੈਂ ਭਲਾ ਕਿਵੇਂ ਬਸਾ ਰਹਾ।
ਸ਼ਾਹ ਜਹਾਂ ਕੇ ਸੰਗ ਬਿਗਾਰ,
ਮਹਾਰਾ ਜਿਹੜਾ ਸ਼ਾਹ ਜਹਾਂ ਪਾਤਸ਼ਾਹ ਉਹਦੇ ਨਾਲ ਬਿਗਾੜ ਪਿਆ ਹੋਇਆ।
ਭਯੋ ਅਧਿਕ ਲਸ਼ਕਰ ਕੋ ਮਾਰ,
ਤੁਸੀਂ ਜਾਣਦੇ ਹੀ ਹੈ ਵੀ ਬੜਾ ਭਾਰੀ ਉਹਦੇ ਫੌਜਾਂ ਦੇ ਦਲ ਦਾ ਮਰਨਾ ਹੋਇਆ।
ਔਚਕ ਪਰ ਹੈ ਜਿਆਨ ਲੜਾਈ,
ਮਹਾਰਾ ਉੱਥੇ ਗਿਆ ਅਚਨ ਚੇਤ ਲੜਾਈ ਹੋ ਪਵੇ।
ਪਟ ਹੈ ਸ਼ਾਹ ਹੁਸੈਨਾ ਸਮਦਾਈ,
ਤੁਸੀਂ ਜਾਓਗੇ ਅਚਨ ਚੇ ਸ਼ਾਹ ਜਹਾਂ ਬਹੁਤੀ ਫੇਜ ਫੌਜ ਭੇਜ ਦੇਵੇ ਲੜਨ ਲਈ।
ਪਹੁੰਚਿਓ ਜਾਏ ਨਾ ਮੋਤੇ ਕਬੈ,
ਮਹਾਰਾ ਜੰਗ ਦੇ ਸਮੇਂ ਤਾਂ ਮੈਥੋਂ ਸਮੇਂ ਅਨੁਸਾਰ ਪੁੱਜ ਨੀ ਨਾ ਹੋਣਾ।
ਕਿਮ ਸਤਿਗੁਰ ਤਜ ਗਮ ਨਹ ਆਬੈ,
ਕਰਕੇ ਮੇਰੇ ਵਰਗੇ ਸੂਰਬੀਰ ਬਹਾਦਰ ਨੂੰ ਛੱਡ ਕੇ ਮਹਾਰਾ ਤੁਸੀਂ ਕਿਵੇਂ ਕੱਲੇ ਜਾ ਰਹੇ ਹੋ।
ਜੇ ਮੈਂ ਕਾਜ ਨ ਆਏ ਤੁਮਾਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਜੇ ਜੰਗ ਯੁੱਧ ਵੀ ਤੁਹਾਡੇ ਮੈਂ ਕੰਮ ਨਾ ਆਇਆ।
ਸਕਲ ਜਗਤ ਹੀ ਦੇਖ ਤਿਕਾਰੇ,
ਸਾਰਾ ਸੰਸਾਰ ਦੇਖ ਦੇਖ ਕੇ ਮੈਨੂੰ ਫਿਟੇ ਲਾਣ ਤਾਂ ਪਾਵੇਗਾ।
ਦੀਰਗ ਮੁਰਸ਼ਿਦ ਪਿਤਾ ਖੁਦਾਏ,
ਤਾਂ ਮਹਾਰਾ ਮੇਰੇ ਵੱਡੇ ਗੁਰੂ ਹੋ, ਮੇਰੇ ਪਿਤਾ ਵੀ ਹੋ ਤੇ ਮੇਰੇ ਖੁਦਾ ਦੇ ਤੁਲ ਹੋ।
ਤੁਮ ਹੀ ਹੋ ਮੇਰੇ ਸੁਖਦਾਏ,
ਸੁਖ ਦੇਣ ਵਾਲੇ ਸਤਿਗੁਰੂ ਤੁਸੀਂ ਤਾਂ ਸਭ ਕੁਛ ਮੇਰੇ ਹੋ, ਪਿਤਾ ਵੀ ਹੋ, ਮੇਰੇ ਵੱਡੇ ਗੁਰੂ ਹੋ, ਮੇਰੇ ਲਈ ਖੁਦਾ ਵੀ ਤੁਸੀਂ ਹੋ।
ਮੋਕਾ ਉਚਿਤ ਨ ਛੋਰੋ ਸਾਥ,
ਮੈਨੂੰ ਤਾਂ ਮਹਾਰਾ ਯੋਗ ਨਹੀਂ ਹੈ ਵੀ ਮੈਂ ਤੁਹਾਡਾ ਸਾਥ ਛੱਡਾਂ।
ਰਣ ਕੋ ਸਮਾਂ ਲਖੋ ਗੁਰਨਾਥ,
ਗੁਰੂ ਮਾਲਕ ਹੁਣ ਜੰਗ ਯੁੱਧ ਦਾ ਸਮਾਂ ਨੇੜੇ ਆਇਆ ਜਾਣ ਲਓ।
ਪੁਨ ਸੁਨ ਕਰ ਤੇ ਕਹਿਓ ਕਿਰਪਾਲ,
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੈਂਦੇ ਖਾਂ ਤੋਂ ਸੁਣ ਕੇ ਫਿਰ ਇਹੋ ਕਿਹਾ,
ਜੋ ਤੂੰ ਕਹਿ ਅਹਿ ਸੋ ਢਾਲ,
ਪੈਂਦੇ ਖਾਂ ਜਿਵੇਂ ਤੂੰ ਕਹਿ ਰਿਹਾ ਗਲਤਾਂ ਇਸੇ ਤਰ੍ਹਾਂ ਦੀ ਹੈ, ਕੋਈ ਜੰਗ ਹੋਈ ਜਾਣਾ ਹੈ।
ਤੋ ਪ੍ਰਸੰਨ ਹੋਏ ਹਮ ਕਹਿਓ,
ਵੀ ਅਸੀਂ ਤੇਰੇ ਉੱਪਰ ਪ੍ਰਸੰਨ ਹੋ ਕੇ ਬਚਨ ਕਹਿ ਦਿੱਤੇ।
ਵਸਨ ਸਮਾਂ ਤੂੰ ਘਰ ਕੋ ਲਹਿਓ,
ਤੇਰਾ ਜਿਹੜਾ ਵਸਣ ਦਾ ਸਮਾਂ ਘਰ ਵਿਚ ਹੀ ਅਸੀਂ ਜਾਣਿਆ।
ਰਹੋ ਚੁਮਾਸਾ ਬਨਤਾ ਤੀਰ,
ਚੁਮਾਸਾ ਸ਼ੁਰੂ ਹੋਇਆ ਇਸ ਕਰਕੇ ਆਪਣੀ ਪਤਨੀ ਕੋਲ ਹੀ ਰਹਿ।
ਪੁਨ ਹਮ ਸੋ ਮਿਲੀਏ ਬੱਡ ਵੀਰ,
ਬੜੇ ਤਕੜੇ ਸੂਰਬੀਰ ਬਹਾਦਰ, ਫਿਰ ਕੁਛ ਸਮੇਂ ਤੋਂ ਬਾਅਦ ਸਾਨੂੰ ਆ ਮਿਲੀਏ ਜੁੜੀਏ।
ਕਿਉਂ ਸੰਚਤ ਚਿਤ ਬਸੋ ਅਵਾਸ,
ਚਿਤ ਵਿਚ ਕਿਉਂ ਸ਼ੰਕਾ ਕਰਦੈ, ਤੂੰ ਆਪਣੇ ਘਰ ਵਿਚ ਬਸ ਰਸ।
ਅਹੈ ਸਦਾ ਤੂੰ ਹਮਰੇ ਪਾਸ,
ਦੂਰ ਹੈ ਸਾਡੇ ਕੋਲ ਹੀ ਹੈ, ਹਮੇਸ਼ਾ ਸਾਸ ਹੀ ਹੈ।
ਮਾਨ ਬਾਕਨ ਫੇਰ ਕਰੀਜੈ,
ਪੈਂਦੇ ਖਾਂ ਸਾਡੇ ਬਚਨ ਨੂੰ ਫਲ ਲੈ, ਫੇਰ ਨਾ ਕਰ ਮੋੜਨਾ ਨਾ ਕਰ।
ਕਰਹਿ ਹਕਾਰਨ ਆਨ ਮਲੀਜੈ,
ਜਦੋਂ ਵੀ ਪੈਂਦੇ ਖਾਂ ਤੈਨੂੰ ਸਦਨਾ ਕਰੀਏ, ਉਸ ਵੇਲੇ ਆ ਕੇ ਸਾਨੂੰ ਮਿਲ ਪਈਏ।
ਹੱਥ ਜੋਰ ਪੁਨ ਬੋਲਿਓ ਨਾਹਨ,
ਉਸ ਵੇਲੇ ਕਹਿੰਦੇ ਪੈਂਦੇ ਖਾਂ ਨੇ ਹੱਥ ਜੋੜ ਲਿਆ, ਫੇਰ ਨੀ ਇਹ ਬੋਲਿਆ।
ਤੋ ਸੁਬਿਛਰਨ ਕੀ ਚਿਤ ਚਾਹਨ,
ਚਿਤ ਵਿਚ ਗੁਰੂ ਹਰਗੋਬਿੰਦ ਸਾਹਿਬ ਤੋਂ ਵਿਛੜਨ ਦੀ ਇਹਦੀ ਜਾਣਾ ਖਾਹਿਸ਼ ਹੈ ਨਹੀਂ।
ਸਿਰ ਪਰ ਆਇਸ ਗੁਰ ਕੀ ਧਾਰੀ,
ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਆਖਿਆ ਸਿਰ ਤੇ ਧਾਰੀ, ਖਿੜੇ ਮੱਥੇ ਮੰਨ ਲਈ ਹੈ।
ਰਹਿਓ ਜਬ ਹੈ ਪ੍ਰਭ ਸਿੱਖ ਉਚਾਰੀ,
ਜਦੋਂ ਘਰ ਰਹਿਣ ਵਾਸਤੇ ਤਿਆਰ ਹੋ ਗਿਆ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨੂੰ ਸਿੱਖਿਆ ਦੇ ਬਚਨ ਕਹੇ।
ਹੋ ਹੋ ਨਾ ਪਾਰਤਰੀ ਸੋ ਵਿਚਾਰੀ,
ਐਵੇਂ ਪੈਂਦੇ ਖਾਂ ਵਿਆਹ ਤਾਂ ਤੇਰਾ ਹੋ ਗਿਆ, ਹੁਣ ਤੂੰ ਪਰ ਇਸਤਰੀ ਗਮਨ ਕਰਨ ਵਾਲਾ ਵਿਭਚਾਰੀ ਬਦਮਾਸ਼ ਨਾ ਬਣ ਜਾਏ।
ਹਿਰਦੇ ਪ੍ਰੀਤ ਧਾਰੋ ਨਿਜ ਨਾਰੀ,
ਜਿਹੜੀ ਆਪਣੀ ਪਤਨੀ ਉਹਦੇ ਨਾਲ ਤੂੰ ਪ੍ਰੀਤੀ ਕਰੀ।
ਦਇਆ ਧਰੋ ਦੇਹ ਦੀਨਨ ਦਾਨ,
ਫੇਰ ਵੀ ਤੂੰ ਅੰਦਰ ਦਇਆ ਰੱਖੀ, ਜਿਹੜੇ ਗਰੀਬ ਉਹਨਾਂ ਨੂੰ ਕੋਈ ਦਾਨ ਵੀ ਦਿੰਦਾ ਰਹੀ।
ਕਿਹ ਕੋ ਦੁੱਖ ਨਹ ਦੇਹ ਸੁਜਾਨ,
ਸਿਆਣੇ ਪੈਦੇ ਖਾਂ ਕਿਸੇ ਗਰੀਬ ਨੂੰ ਤੂੰ ਦੁੱਖ ਨਾ ਦੇਵੀ।
ਪਾਰਤ੍ਰਿਅ ਕੋ ਸਨਮੁਖ ਨਾ ਲਿਆਵੋ,
ਸਿੱਖਿਆ ਦੇ ਬਚਨ ਕਹਿੰਦੇ ਆ ਵੀ ਜਿਹੜੀ ਪਰਾਈ ਇਸਤਰੀ ਆਪਣੇ ਸਾਹਮਣੇ ਨਾ ਤੂੰ ਕਿਤੇ ਲਿਆਈ।
ਸਤਰੁਨ ਸੋ ਨਹਿ ਪੀਠ ਦਿਖਾਵੋ,
ਸਿੱਖਿਆ ਦੇ ਬਚਨ ਹੈ ਜਦੋਂ ਬੈਰੀ ਆ ਜਾਣ ਉਦੋਂ ਤੂੰ ਪਿੱਠ ਨਾ ਦਿਖਾਈ, ਉਦੋਂ ਭਗੌੜਾ ਨਾ ਹੋ ਕੇ ਭੱਜ ਜਾਏ।
ਨਿਤ ਖੁਦਾਏ ਸਿਮਰੋਹ ਸੁਖ ਪਾਵੋ,
ਇਹ ਵੀ ਸਿੱਖਿਆ ਸੁਣ ਵੀ ਹਮੇਸ਼ਾ ਖੁਦਾ ਨੂੰ ਯਾਦ ਕਰਨਾ ਸੁਖ ਪਾਉਣਾ।
ਪ੍ਰਭ ਪਾਣਾ ਪਿਖ ਆਨੰਦ ਉਪਾਵੋ,
ਪਰਮੇਸ਼ਰ ਦਾ ਪਾਣਾ ਹੁਕਮ ਵੇਖ ਕੇ ਆਨੰਦ ਪੈਦਾ ਕਰਨਾ, ਖਿੜੇ ਮੱਥੇ ਪਾਣਾ ਮੰਨਣਾ।
ਕਰ ਪਦ ਬੰਧਨ ਬੋਲਿਓ ਪੈਂਦਾ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਿਆ ਦੇ ਬਚਨ ਸੁਣ ਕੇ ਮੱਥਾ ਟੇਕ ਕੇ ਪੈਂਦਾ ਖਾਂ ਬੋਲਿਆ।
ਨਹਿ ਮੈਂ ਤਰਾਸ ਧਰੋ ਰਿਪ ਕਹਿੰਦਾ,
ਗੁਰੂ ਹਰਗੋਬਿੰਦ ਸਾਹਿਬ ਮੈਂ ਕਿਸੇ ਬੈਰੀ ਦਾ ਕੋਈ ਡਰ ਭੈ ਨਹੀਂ ਰੱਖਦਾ।
ਰਾਵਰ ਕੇ ਪ੍ਰਤਾਪ ਕਰ ਮੋਹੀ,
ਰਾਵ ਦੇ ਤੇਜ ਪ੍ਰਤਾਪ ਦੇ ਕਰਕੇ ਮੈਨੂੰ
ਸਰਬ ਭਾਂਤ ਕੋ ਆਨੰਦ ਹੋਹੀ,
ਕਰਕੇ ਮੈਨੂੰ ਸੁਖ ਆਨੰਦ ਹੋ ਰਿਹਾ ਹੈ।
ਗਯੋ ਆਪਣੇ ਸਦਨ ਮਜਾਰਾ,
ਇਸ ਤਰ੍ਹਾਂ ਮਹਾਰਾਜ ਨੂੰ ਮੱਥਾ ਟੇਕ ਕੇ ਪੈਂਦੇ ਖਾਂ ਆਪਣੇ ਘਰ ਚਲਿਆ ਮੀਰਪੁਰ ਛੋਟੇ ਨਗਰ।
ਬਿਬਦ ਬਿਲਾਸ ਕਰੇ ਮਿਲਦਾਰਾ,
ਆਪਣੀ ਧਰਮ ਪਤਨੀ ਨਾਲ ਮਿਲ ਕੇ ਤਰ੍ਹਾਂ ਤਰ੍ਹਾਂ ਦੇ ਸੁਖ ਆਨੰਦ ਮਾਨਣਾ ਕੀਤੇ।
ਸ੍ਰੀ ਹਰਗੋਬਿੰਦ ਚੜੇ ਤੁਰੰਗ,
ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਉੱਪਰ ਚੜ ਬਏ।
ਦੁੰਦਬ ਵਜਿਓ ਅਧਿਕ ਧੁਨ ਸੰਗ,
ਬੜੀ ਉੱਚੀ ਆਵਾਜ਼ ਦੇ ਸਹਿਤ ਜਿਹੜਾ ਨਗਾਰਾ ਵਜਿਆ ਖੜਕਿਆ।
ਮਨੋ ਬਿਦਤ ਹੀ ਵਿਜੈ ਬਤਾਵੇ,
ਮਨੋ ਨਗਾਰਾ ਕਾਹਦਾ ਵਜ ਰਿਹਾ, ਪ੍ਰਗਟ ਹੀ ਗੁਰੂ ਕੀ ਫਤਿਹ ਜਣਾ ਰਿਹਾ।
ਹਨ ਚੋਬ ਇਨ ਸ਼ਬਦ ਉਠਾਵੇ,
ਜਦੋਂ ਨਗਾਰਚੀ ਚੋਬ ਜੀ ਮਾਰਦਾ ਉਦੋਂ ਨਗਾਰਾ ਇਸ ਤਰ੍ਹਾਂ ਦੀ ਆਵਾਜ਼ ਉਠਾਉਂਦਾ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਜਿੱਤ ਫਤਿਹ ਹੋਏਗੀ।
ਸੋਬਟ ਅਰੂੜ ਹਯਨ ਪਰ ਭਏ,
ਹਾਂ ਨਗਾਰੇ ਦੀ ਆਵਾਜ਼ ਚੋੜ ਸੁਣ ਕੇ ਜਿੰਨੇ ਸਿੱਖ ਸੂਰਵੀਰ ਆਪੋ ਆਪਣੇ ਘੋੜਿਆਂ ਤੇ ਸਵਾਰ ਹੋ ਗਏ।
ਕਸੀ ਤੁਫਾਂਗ ਤਿਆਰ ਕਰ ਲਏ,
ਸਾਰਿਆਂ ਨੇ ਬੰਦੂਕਾਂ ਕਹਿੰਦੇ ਐ ਚੰਗੀ ਤਰ੍ਹਾਂ ਕੱਸ ਕੇ ਗੋਲੀ ਛਿੱਕਾ ਪਾ ਕੇ ਤਿਆਰ ਕਰ ਲਈਆਂ।
ਸਤਿਗੁਰ ਪ੍ਰੇਰਿਤ ਚੱਲਿਓ ਤੁਰੰਗ,
ਗੁਰੂ ਹਰਗੋਬਿੰਦ ਸਾਹਿਬ ਜੀ ਉਸ ਵੇਲੇ ਘੋੜੇ ਨੂੰ ਪ੍ਰੇਰ ਰਹੇ ਹੈ ਤੇ ਚੱਲ ਰਹੇ ਹੈ।
ਜਨ ਗਮਨਤ ਉਠ ਗੰਗ ਤਰੰਗ,
ਜਿਹੜਾ ਘੋੜਾ ਚੱਲਦਾ ਓ ਪ੍ਰਤੀਤ ਹੋ ਰਿਹਾ ਮਾਨੋ ਗੰਗਾ ਵਿਚੋਂ ਤਰੰਗਾਂ ਛੱਲਾਂ ਉੱਠ ਰਹੀਆਂ।
ਸਾਵਣ ਦੁਤੀ ਦਿਵਸ ਸੁਰ ਗੁਰੂ,
ਸਾਉਣ ਦੇ ਮਹੀਨੇ ਦੀ ਦੂਜ ਥਿਤੀ ਤੇ ਵੀਰਵਾਰ ਦਿਨ ਹੈ ਸੀ।
ਇਕ ਮਾਸ ਬਸ ਗਮਨੇ ਗੁਰੂ,
ਇਕ ਮਹੀਨਾ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਵਿਚ ਵਸ ਕੇ ਟਿਕ ਕੇ ਫਿਰ ਇਥੋਂ ਚੱਲੇ ਹਨ।
ਸ੍ਰੀ ਕਰਤਾਰਪੁਰਾ ਤਜ ਚਾਲੇ,
ਹਾਂ ਕਰਤਾਰਪੁਰ ਸਾਹਿਬ ਛੱਡ ਕੇ ਤੇ ਇਕ ਮਹੀਨੇ ਤੋਂ ਬਾਅਦ ਵੀਰਵਾਰ ਨੂੰ ਚੱਲ ਪਏ।
ਤੁਰਕ ਬਿਨਾਸਨ ਚਹਿਤ ਵਿਸਾਲੇ,
ਅੱਗੇ ਨਾਲੋਂ ਵੀ ਜ਼ਿਆਦਾ ਜਿਹੜੇ ਜ਼ਾਲਮੀ ਮੁਸਲੇ ਉਹਨਾਂ ਨੂੰ ਮਾਰਨਾ ਚਾਹੁੰਦੇ ਸਤਿਗੁਰੂ।
ਆਗੇ ਮੇਲੇ ਸਗੁਨ ਸਭ ਹੋਤ,
ਜਦੋਂ ਮਹਾਰਾਜ ਚੱਲ ਚੱਲੇ ਅੱਗਿਓ ਇੰਨੇ ਜਨੋ ਕੰਢੇ ਅੱਗੇ ਸਾਰੇ ਜਿਹੜੇ ਚੰਗੇ ਸਬਨ ਹੋ ਰਹੇ ਉਹ ਮਿਲੇ ਹਨ।
ਗ੍ਰਿਪਨਾਸ਼ਨ ਗੁਰ ਬੀਜੈ ਉਦੋਤ,
ਜਿਹੜੇ ਸਗਨ ਹੈ ਵੀ ਗੁਰੂ ਕੀ ਫਤਿਹ ਹੋਵੇਗੀ, ਬੈਰੀਆਂ ਦਾ ਨਾਸ਼ ਹੋਵੇਗਾ, ਉਹ ਸਗਨ ਪ੍ਰਗਟ ਹੋ ਰਹੇ।
ਮਿਲੀ ਜੋਖਤਾ ਬਾਲਕ ਗੋਦ,
ਚੰਗੇ ਸਗਨਾਂ ਦੀ ਇੱਥੇ ਥੋੜੀ ਜੀ ਵਿਆਖਿਆ ਕਵੀ ਜੀ ਕਰ ਰਹੇ, ਕਿਉਂਕਿ ਸੌਣ ਸ਼ਾਸਤਰ ਕਵੀ ਜੀ ਪੜੇ ਹੋਏ ਸੀ, ਜਿਸ ਕਰਕੇ ਇੱਥੇ ਥੋੜਾ ਜਿਹਾ ਦੱਸਦੇ ਆ ਵੀ ਇਹ ਚੰਗਾ ਸਗਨ ਵੀ ਇਸਤਰੀਆਂ ਜਿਹੜੀਆਂ ਜਿਨ੍ਹਾਂ ਦੇ ਗੋਦ ਵਿਚ ਬੱਚੇ ਆ ਉਹ ਅੱਗੋਂ ਕਹਿੰਦੇ ਮਿਲੀਆਂ, ਇਹ ਚੰਗਾ ਸਗਨ ਮੰਨਿਆ ਵੀ ਗੋਦ ਵਿਚ ਬੱਚਾ ਹੋਏ ਸਾਹਮਣੇ ਤੋਂ ਇਸਤਰੀ ਮਿਲੇ ਚੰਗਾ ਸਗਨ ਮੰਨਿਆ ਜਾਂਦਾ।
ਹੁਤੀ ਸੁਹਾਗਨ ਸਹਿਤ ਪ੍ਰਮੋਦ,
ਉਹ ਜਿਹੜੀ ਇਸਤਰੀ ਸੀ ਕਹਿੰਦੇ ਸੁਹਾਗਵੰਤੀ ਸੀ, ਬੜੇ ਆਨੰਦ ਖੁਸ਼ੀ ਨਾਲ ਬੱਚੇ ਨੂੰ ਖਿਲਾਉਂਦੀ ਅੱਗੇ ਆ ਮਿਲੀ।
ਸੁਰਭੀ ਬਤਸ ਚੁੰਘਾਵਤ ਠਾਂਡੀ,
ਹਾਂ ਦੂਜਾ ਸਗਨ ਇਹ ਹੋਇਆ ਵੀ ਜਿਹੜੀ ਗਊ ਹੈ ਬੱਚੇ ਨੂੰ ਕਹਿੰਦੇ ਬੱਚੇ ਨੂੰ ਚੰਗਾ ਰਹੀ ਖੜੋਤੀ ਹੋਈ ਹੈ, ਚੰਗਾ ਸਗਨ ਮੰਨਿਆ ਜਾ ਰਿਹਾ।
ਚਾਟਤ ਹਿਰਦੇ ਪ੍ਰੀਤ ਬਹੁ ਬਾਡੀ,
ਹਾਂ ਬੱਚੇ ਨੂੰ ਚੱਟ ਰਹੀ ਹੈ, ਹਿਰਦੇ ਵਿਚ ਬੜੀ ਪ੍ਰੀਤੀ ਵੱਧ ਰਹੀ ਹੈ, ਦੁੱਧ ਚੰਗਾ ਰਹੀ ਹੈ, ਸੋਹਣਾ ਸਗਨ ਦਿਖਾ ਰਹੇ।
ਸੁੰਦਰ ਗੌਨ ਪੌਨ ਤਬ ਕੀਨ,
ਉਸ ਵੇਲੇ ਜਿਹੜੀ ਹਵਾ ਹੈ ਉਸਨੇ ਕਹਿੰਦੇ ਸੋਹਣੇ ਢੰਗ ਦੇ ਨਾਲ ਗਵਨ ਕੀਤਾ, ਸੋਹਣੇ ਢੰਗ ਨਾਲ ਹਵਾ ਚੱਲਣੀ ਸ਼ੁਰੂ ਹੋਈ।
ਮ੍ਰਿਗਨ ਸੁਮਾਲ ਦਾਹਿਨੇ ਲੀਨ,
ਜਿਹੜੀ ਹਰਨਾਂ ਦੀ ਡਾਰ ਹੈ ਕਹਿੰਦੇ ਉਹ ਖੱਬੇ ਤੋਂ ਸੱਜੇ ਪਾਸੇ ਨੂੰ ਗਈ, ਚੰਗਾ ਸਗਨ ਹੋਇਆ।
ਮ੍ਰਿਦੁਲ ਸ਼ਬਦ ਕੋ ਕਰਹਿ ਬਿਹੰਗ,
ਜਿਹੜੇ ਪੰਛੀ ਹੈ ਦਰਖਤਾਂ ਤੇ ਬੈਠੇ ਬੜੀ ਮਿੱਠੀ ਮਿੱਠੀ ਆਵਾਜ਼ ਨਾਲ ਸੋਹਣੀ ਆਵਾਜ਼ ਕੱਢ ਰਹੇ।
ਜੇ ਸੁਭ ਹੋਤ ਭਏ ਸੁਖ ਅੰਗ,
ਬਲਕਿ ਜਿੰਨੇ ਚੰਗੇ ਸਗਨ ਹੈ ਸੁਖ ਨੂੰ ਬਰਕਟ ਕਰਨ ਵਾਲੇ ਉਹ ਪ੍ਰਗਟ ਹੋਏ ਆ ਦਿਖੇ ਆ ਚੱਲਣ ਸਮੇ।
ਦੁੰਦਵ ਬਾਜਤ ਮਾਰਗ ਚਾਲੇ,
ਨਗਾਰਾ ਬਜ ਰਿਹਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਰਸਤੇ ਵਿਚ ਚੱਲ ਰਹੇ।
ਮਿਲਹਿ ਗ੍ਰਾਮ ਕੇ ਮਾਨਵ ਜਾਲੇ,
ਹਾਂ ਨਗਰਾਂ ਦੇ ਆ ਕੇ ਬਹੁਤੇ ਜਿਹੜੇ ਮਨੁੱਖ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੱਗੋਂ ਆ ਕੇ ਮਿਲਦੇ।
ਅਰ ਪਹਿ ਭੇਟ ਧਾਏ ਕਰ ਆਗੇ,
ਹਾਂ ਕਹਿੰਦੇ ਦਾ ਅੱਗੋਂ ਦੌੜ ਕਰਕੇ ਸਤਿਗੁਰੂ ਅੱਗੇ ਭੇਟਾ ਰੱਖਦੇ।
ਪਦ ਅਰਬਿੰਦ ਛੁਵੈ ਵੱਡ ਭਾਗੇ,
ਵੱਡੇ ਭਾਗਾਂ ਵਾਲੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਕਮਲਾਂ ਨੂੰ ਆ ਕੇ ਛੋਂਦੇ।
ਹੇਰ ਹੇਰ ਸ਼ੁੱਧ ਸਬਨ ਸੁਣਾਵੇ,
ਹਾਂ ਵੇਖ ਵੇਖ ਕੇ ਅੱਗੇ ਹੋਰਨਾਂ ਨੂੰ ਸਾਰਿਆਂ ਨੂੰ ਖਬਰਾਂ ਸੁਣਾਉਂਦੇ।
ਵੱਡੋ ਲਾਭ ਲਖ ਦੌਰਤ ਆਵੇ,
ਹਾਂ ਵੀ ਬਹੁਤ ਵੱਡਾ ਲਾਭ ਆਏ ਹੋਵੇਗਾ, ਇਉਂ ਜਾਣ ਕੇ ਦੌੜੇ ਆਉਂਦੇ ਦਰਸ਼ਨ ਕਰਨ ਲਈ।
ਖੁਸ਼ੀ ਕਰਤ ਗਮ ਅਨੰਤ ਕਿਰਪਾਲਾ,
ਗੁਰੂ ਹਰਗੋਬਿੰਦ ਸਾਹਿਬ ਜੀ ਸਾਰਿਆਂ ਉਪਰ ਖੁਸ਼ੀਆਂ ਕਰਦੇ ਹੋਏ ਅੱਗੇ ਚਲੇ ਜਾ ਰਹੇ।
ਉਲੰਘੇ ਇਸ ਬਿਦ ਪੰਥ ਵਿਸਾਲਾ,
ਉਹ ਜਿਹੜਾ ਮਹਾਨ ਕਹਿੰਦੇ ਰਸਤਾ ਸੀ ਉਹ ਸਾਰੇ ਦਾ ਸਾਰਾ ਸਤਿਗੁਰੂ ਸਾਹਿਬ ਜੀ ਲੰਘ ਗਏ, ਤੈਅ ਕਰ ਲਿਆ। ਜਿਸ ਤਰ੍ਹਾਂ ਇਹ ਰਹੇਲੇ ਨਗਰ ਦੇ ਪਹੁੰਚ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਿਆਸਾ ਨਦੀ ਦੇ ਕਿਨਾਰੇ ਉਪਰ ਆ ਕੇ ਨਿਵਾਸ ਕੀਤਾ ਸੀ। ਇੱਥੇ ਘੇੜ ਭਗਵਾਨ ਦਾਸ ਰਹਿ ਰਿਹਾ ਸੀ, ਬੜਾ ਆਕੜ ਕੰਨਾ ਸੀ, ਜਿਸ ਨੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਟਿਕਾਣਾ ਕੀਤਾ, ਡੇਰਾ ਲਾਇਆ, ਆਪਣੀ ਜ਼ਮੀਨ ਜਾਇਦਾਦ ਦਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਰੋਹਬ ਦੇਣ ਲੱਗਿਆ ਸੀ ਵੀ ਇੱਥੇ ਨਾ ਬੈਠੋ, ਇਸ ਨੂੰ ਚਲੇ ਜਾਓ। ਗੁਰੂ ਹਰਗੋਬਿੰਦ ਸਾਹਿਬ ਨੇ ਭਾਵੇਂ ਬਹੁਤ ਇਹਨੂੰ ਸਮਝਾਇਆ ਵਜਾਇਆ ਵੀ ਸਾਰੀ ਜ਼ਮੀਨ ਜਾਇਦਾਦ ਦਾ ਮਾਲਕ ਤਾਂ ਪਰਮੇਸ਼ਰ ਹੈ, ਅਸੀਂ ਇੱਥੇ ਕਿਹੜਾ ਕੋਈ ਪੱਕੇ ਤੌਰ ਤੇ ਰਹਿਣਾ, ਕੋਈ ਇੱਧਰ ਰਹਿਣਾ, ਚਲੇ ਜਾਵਾਂਗੇ। ਕਈ ਵਾਰੀ ਐਸਾ ਹੁੰਦਾ ਵੀ ਮਨੁੱਖ ਨੂੰ ਕਿਸੇ ਦੇ ਅੱਗੇ ਪਿੱਛੇ ਅਫਸਰ ਦੀ ਚੁੱਕ ਹੁੰਦੀ ਹੈ ਤੇ ਉਹਦੇ ਕਰਕੇ ਫਿਰ ਧਮਕੀ ਜੀ ਦਿੰਦਾ ਹੈ। ਸ਼ਾਹਜਹਾਂ ਨਾਲ ਇਹਦੀ ਕੋਈ ਗੱਲਬਾਤ ਸੀ, ਬਾਕੀ ਜਿਹੜਾ ਚੰਦੂ ਦਾ ਪੁੱਤਰ ਕਰਮ ਚੰਦ ਹੈ, ਹੋਰ ਇੱਧਰ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਹੈ, ਉਹਦੇ ਨਾਲ ਵੀ ਕੋਈ ਗਾਂਢ ਛਾਂਢ ਸੀ ਇਸ ਦੀ, ਜਿਸ ਕਰਕੇ ਜ਼ਿਆਦਾ ਖੁਸ਼ੀ ਉਟਪੁੱਟ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੋਲਿਆ ਸੀ। ਫਿਰ ਇਹੋ ਜਿਹਾ ਕੋਈ ਬੋਲੇ ਚੱਲੇ ਉਹਦਾ ਫਿਰ ਜਵਾਬ ਤਰਤਾ ਦੇਣਾ ਹੀ ਹੈ। ਗੁਰੂ ਮਹਾਰਾਜ ਨੇ ਚੰਗੀ ਤਰ੍ਹਾਂ ਵਿਧੀ ਚੰਦ ਗਰਗਾਂ ਨੇ ਚਾਟਾ ਛਕਾਤਾ ਸੀ, ਤੇ ਫੇਰ ਮਹਾਰਾਜ ਕਹਿੰਦੇ ਵੀ ਆਪਾਂ ਇੱਥੇ ਵਸਾਉਣਾ ਨਗਰ। ਇਹ ਨਦੀ ਦਾ ਕਿਨਾਰਾ ਹੈ ਵੀ ਚਲੋ ਇਹ ਨਦੀ ਨੂੰ ਭੇਟਾ ਵੀ ਚਾਹੀਦੀ ਹੈ, ਵੀ ਇਹ ਭੇਟਾ ਬਲੀ ਦੇ ਦਈਏ ਇਹਨੂੰ, ਇਹ ਸੋਹਣਾ ਨਗਰ ਹੈ, ਟਲ ਵਸ ਜਾਏਗਾ। ਇਸੇ ਨੂੰ ਮਾਰ ਕੇ ਫਿਰ ਨਦੀ ਵਿਚ ਰੋੜਤਾ ਸੀ, ਇਹੀ ਭੇਟਾ ਇਹੀ ਬਲੀ ਖਵਾਜੇ ਨੂੰ ਦੇ ਦਿੱਤੀ ਸੀ। ਇੱਥੇ ਫਿਰ ਬੜਾ ਭਾਰੀ ਜੰਗ ਯੁੱਧ ਹੋਇਆ ਸੀ, ਉਹ ਪ੍ਰਸੰਗ ਅੱਗੇ ਲੜੀਵਾਰ ਆਏਗਾ, ਆਪਾਂ ਸਰਵਣ ਕਰਕੇ ਲਾਹਾ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ।
ਹੇਰ ਹੇਰ ਸੁਧ ਸਾਬਨ ਸੁਣਾਵੇ, ਬੜੋ ਲਾਭ ਲੱਖ ਦੌਰਤ ਆਵੇ, ਖੁਸ਼ੀ ਕਰਤ ਗਮ ਨੰਤ ਕਿਰਪਾਲਾ, ਉਲੰਘੇ ਇਸ ਬਿਦ ਪੰਥ ਵਿਸਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।